गुरु नानक पाद वंदन पाद वंदन स्मरो दुख निकंदन गुर अमर दास हृदय नित त्यावो हृदय नित श्री गुरु गुरुवर जन बेघनन नासक बेघनन हर गोविंद शुभ मत श्री हर नमो श्री हर कृष्ण मनाऊब तेग बहादुर वाहिगुरु परम श्री गुरु गोविंद करो तरा पर पुन पुन सीसा जी पुन पुन सीसा बंदो बार बार जगदीसा एकंकार सतगुरु ते प्रसाद सच होए वाहे गुरु जी की फतेह है बेगन में आसन सोए वाहे गुरु जी की फतेह है बेगन में आसन सोए दोहरा श्री अर्जन सम्मान जुत अत समीप तपाए बैठे शोभत पिता सो ज्ञान आनंद के पाए
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे दीना बंधु पतत पावन भगत वत्सल कृपा निदान अनाथ नाथ जगत गुरु धन धन श्री गुरु ग्रंथ साहिब जी महाराज गुरुदेव जी दे पवित्र चरणा कमलां च संध्या समय दे सजे हुए दीवाना च हाजरियां भर के नता प्रति एकत्रताइयां करके सतगुरां दा पावन इतिहास गुरु घर दी पावन पवित्र कथा सरवण करके अपने जीवन दिया कुछ घड़िया गुरु लेखे लाउंदिया सफला और सकारथा करदे हो दयालु साहब धन गुरु रामदास साहब जी महाराज जी दे कोल श्री गुरु अर्जन देव साहब जी महाराज जी दी चिट्ठी पहुंची है जिस चिट्ठी विच प्रेम भरी बेबलताई सी गुरु जी दे दर्शना दी सिख सी उस चिट्ठी नूं पढ़दे आ एक बार गुरु रामदास साहब दे नेत्र भी भर आए सन कंठ रुक गया गला रुक गया ते मन च सोचदे ने ਸਾਡਿਆਂ ਤਿੰਨਾਂ ਸਪੁੱਤਰਾਂ ਚੋਂ ਇਹੀ ਯੋਗ ਨੇ ਜਿਹੜੇ ਗੁਰਤਾ ਗੱਦੀ ਦਾ ਭਾਰ ਸੰਭਾਲ ਸਕਦੇ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਲਾਹੌਰ ਜਾਓ ਔਰ ਸ੍ਰੀ ਅਰਜਨ ਦੇਵ ਜੀ ਨੂੰ ਬੁਲਾ ਕੇ ਸਾਡੇ ਕੋਲ ਲੈ ਆਓ। ਸਤਿਗੁਰਾਂ ਦੀ ਆਗਿਆ ਦੀ ਪਾਲਣਾ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਗਏ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਜਾ ਕੇ ਜਿਸ ਵੇਲੇ ਸੁਨੇਹਾ ਦਿੱਤਾ, ਸੁਣ ਕੇ ਗੁਰੂ ਅਰਜਨ ਸਾਹਿਬ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਬੜੀ ਭਾਰੀ ਖੁਸ਼ੀ ਹਿਰਦੇ ਚ ਧਾਰਨ ਕਰਕੇ ਗੱਡਿਆਂ ਤੇ ਸਵਾਰ ਹੋ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਨੇ। ਇੰਨੀ ਤੇਜ਼ੀ ਨਾਲ ਗੱਡੇ ਚੱਲੇ ਕਿ ਤਿੰਨਾਂ ਪਹਿਰਾਂ ਵਿਚ ਹੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ। ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਪਹੁੰਚ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਮਨ ਗਦਗਦ ਹੋ ਉਠਿਆ। ਚਿਰਾਂ ਤੋਂ ਵਿਛੜਿਆਂ ਦੇ ਦਰਸ਼ਨ ਹੋਏ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਦਾ ਬੜਾ ਸਤਿਕਾਰ ਕੀਤਾ, ਕੋਲ ਬਿਠਾਇਆ, ਆਖਿਆ ਸ੍ਰੀ ਅਰਜਨ ਦੇਵ ਜੀ ਜਦੋਂ ਦੇ ਲਾਹੌਰ ਗਏ ਉਦੋਂ ਦੀ ਸਿਰਫ ਇੱਕੋ ਚਿੱਠੀ ਭੇਜੀ ਹੈ ਸਾਡੇ ਕੋਲ। ਚਲੋ ਜੇ ਇੱਕ ਚਿੱਠੀ ਭੇਜੀ ਹੈ ਤੇ ਉਹਦੇ ਪਿੱਛੇ ਵੀ ਤੁਸੀਂ ਤਿੰਨ ਅੰਕ ਪਾ ਕੇ ਭੇਜੀ ਹੈ। ਤਿੰਨ ਅੰਕ ਪਾਉਣ ਦਾ ਭਾਵ ਕੀ ਹੋਇਆ? ਇਹਦੇ ਤੋਂ ਪਹਿਲਾਂ ਜਿਹੜੇ ਦੋ ਪਦੇ ਨੇ ਉਹ ਤਾਂ ਸਾਡੇ ਤੱਕ ਨਹੀਂ ਪਹੁੰਚੇ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹਦੇ ਤੋਂ ਪਹਿਲਾਂ ਵੀ ਮੈਂ ਦੋ ਚਿੱਠੀਆਂ ਭੇਜੀਆਂ ਨੇ ਪਰ ਤੁਹਾਡੇ ਤੱਕ ਨਹੀਂ ਪਹੁੰਚੀਆਂ। ਲਾਗੇ ਉਹ ਸਿੱਖ ਬੈਠਾ ਸੀ ਜਿਹੜਾ ਚਿੱਠੀਆਂ ਲੈ ਕੇ ਆਇਆ ਸੀ, ਕਹਿੰਦਾ ਜੀ ਮੈਂ ਲਿਆਇਆ ਸੀ ਉਹ ਚਿੱਠੀਆਂ ਪਰ ਬਾਬੇ ਪ੍ਰਿਥੀ ਚੰਦ ਨੇ ਉਹ ਚਿੱਠੀਆਂ ਮੇਰੇ ਕੋਲੋਂ ਲੈ ਲਈਆਂ, ਤੁਹਾਡੇ ਤੱਕ ਜਾਣ ਨਹੀਂ ਦਿੱਤਾ, ਮੈਨੂੰ ਰਸਤੇ ਚੋਂ ਵਾਪਸ ਮੋੜ ਦਿੱਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਾਣੀ ਜਾਣ ਸਾਹਿਬ ਜੀ ਜਾਣ ਗਏ ਕਿ ਪ੍ਰਿਥੀ ਚੰਦ ਦੀ ਖੋਟੀ ਬਿਰਤੀ ਆ, ਉਹਦਾ ਕਪਟ ਹੈ। ਆਖਿਆ ਪ੍ਰਿਥੀ ਚੰਦ ਕਿੱਥੇ ਆ ਇਸ ਵੇਲੇ? ਸਿੱਖਾਂ ਦੱਸਿਆ ਮਹਾਰਾਜ ਜੀ ਬਾਹਰ ਖੂਹ ਤੇ ਇਸ਼ਨਾਨ ਕਰ ਰਹੇ ਨੇ। ਆਖਿਆ ਜਾਓ ਹੁਣੇ ਉਹਨਾਂ ਨੂੰ ਸਾਡੇ ਕੋਲ ਸੱਦ ਕੇ ਲਿਆਓ, ਬੁਲਾ ਕੇ ਲਿਆਓ। ਤੇ ਸੇਵਕ ਜਾ ਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਤੁਹਾਨੂੰ ਸੱਦ ਰਹੇ ਨੇ। ਉਹ ਬਾਬਾ ਪ੍ਰਿਥੀ ਚੰਦ ਜੀ ਆਪਣੇ ਸੇਵਾਦਾਰਾਂ ਸਮੇਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ ਨੇ ਗੁਰੂ ਦਰਬਾਰ ਵਿਚ। ਬਾਬੇ ਪ੍ਰਿਥੀ ਚੰਦ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਗੁਰੂ ਅਰਜਨ ਸਾਹਿਬ ਵੀ ਉੱਥੇ ਆ ਚੁੱਕੇ ਨੇ। ਆ ਕੇ ਗੁਰੂ ਅਰਜਨ ਸਾਹਿਬ ਨੂੰ ਵੀ ਬੈਠਿਆਂ ਵੇਖਿਆ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿਚ। ਤੇ ਜਿਵੇਂ ਸਤਿਗੁਰੂ ਜੀ ਬਾਬੇ ਪ੍ਰਿਥੀ ਚੰਦ ਨਾਲ ਵਾਰਤਾਲਾਪ ਕਰ ਰਹੇ ਨੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਅਰਜਨ ਸਨਮਾਨ ਜੁਤ ਅਤ ਸਮੀਪ ਤਪਾਏ।
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਸਨਮਾਨ ਕੀਤਾ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੰਨਾ ਅਤ ਦਾ ਸਨਮਾਨ ਕੀਤਾ ਕਿ ਬਿਲਕੁਲ ਆਪਣੇ ਸਮੀਪ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਬਿਲਕੁਲ ਆਪਣੇ ਨੇੜੇ ਬਿਠਾਇਆ ਹੈ।
ਬੈਠੇ ਸ਼ੋਭਤ ਪਿਤਾ ਸੋ ਗਿਆਨ ਆਨੰਦ ਕੇ ਪਾਏ।
ਔਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਗੁਰੂ ਅਰਜਨ ਸਾਹਿਬ ਜੀ ਇਸ ਤਰ੍ਹਾਂ ਬੈਠੇ ਨੇ ਜਿਵੇਂ ਗਿਆਨ ਦੇ ਲਾਗੇ ਆਨੰਦ ਦਾ ਮੇਲ ਬੈਠਾ ਹੋਵੇ, ਜਿਵੇਂ ਗਿਆਨ ਦੇ ਸਮੀਪ ਆਨੰਦ ਬਿਰਾਜਮਾਨ ਹੋ ਕੇ ਬੈਠਾ ਹੋਵੇ। ਏਦਾਂ ਗੁਰੂ ਅਰਜਨ ਸਾਹਿਬ ਜੀ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਬਿਲਕੁਲ ਨੇੜੇ ਬੈਠੇ ਹਨ।
ਜੋ ਪਈ ਪਿਥਿਆ ਦੇਖ ਦੁਰ ਤੇ ਜਰਿਓ,
ਪਿਥਿਆ ਆਇਆ ਪ੍ਰਿਥੀਏ ਨੇ ਜਦੋਂ ਸਤਿਗੁਰਾਂ ਦੇ ਦਰਬਾਰ ਵਿਚ ਪੈਰ ਪਾਏ ਤੇ ਦੂਰੋਂ ਹੀ ਵੇਖਿਆ ਕਿ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਕੋਲ ਬੈਠੇ ਨੇ, ਬਿਲਕੁਲ ਲਾਗੇ ਬੈਠੇ ਨੇ, ਤੇ ਵੇਖ ਕੇ ਪ੍ਰਿਥੀਆ ਸੜ ਬੜ ਗਿਆ। ਬਾਬਾ ਪ੍ਰਿਥੀ ਚੰਦ ਜੀ ਵੇਖ ਕੇ ਹੀ ਜਲ ਗਏ।
ਕਿਤੋ ਨਿਕਟ ਥਿਤ ਵੈ ਕਰ ਥਿਰਿਓ,
ਇੰਨਾ ਨੇੜੇ ਹੋ ਕੇ ਬੈਠੇ ਨੇ ਗੁਰੂ ਜੀ ਦੇ, ਇੰਨਾ ਨੇੜੇ ਤੇ ਕਦੇ ਗੁਰੂ ਜੀ ਨੇ ਮੈਨੂੰ ਨੀ ਬਿਠਾਇਆ, ਮੈਂ ਉਨ੍ਹਾਂ ਦਾ ਵੱਡਾ ਪੁੱਤਰ ਹਾਂ, ਇਹ ਸਾਰਿਆਂ ਤੋਂ ਛੋਟੇ ਨੇ, ਇਨ੍ਹਾਂ ਨੂੰ ਬਿਲਕੁਲ ਆਪਣੇ ਲਾਗੇ ਬਿਠਾਇਆ ਹੋਇਆ, ਇਨ੍ਹਾਂ ਨੇੜੇ ਤਾਂ ਮੈਨੂੰ ਨੀ ਕਦੇ ਆਪਣੇ ਪਾਸ ਪਿਤਾ ਜੀ ਨੇ ਬਿਠਾਇਆ।
ਪਿਤਾ ਗੁਰੂ ਕੋ ਅਦਬ ਨਾ ਰੱਖਿਓ,
ਇਹਨੇ ਪਿਤਾ ਗੁਰੂ ਦਾ ਅਦਬ ਨਹੀਂ ਰੱਖਿਆ। ਚਲੋ ਜੇ ਪਿਤਾ ਜੀ ਨੇ ਲਾਗੇ ਬਿਠਾਇਆ ਤੇ ਅਰਜਨ ਨੂੰ ਚਾਹੀਦਾ ਸੀ ਵੀ ਇਹ ਗੁਰੂ ਦੇ ਕੋਲ ਨਾ ਬੈਠਦਾ, ਇਹ ਪਿਤਾ ਜੀ ਦੇ ਨੇੜੇ ਨਾ ਬੈਠਦਾ, ਇਹਨੇ ਪਿਤਾ ਗੁਰੂ ਦਾ ਅਦਬ ਨਹੀਂ ਰੱਖਿਆ ਤੇ ਬਿਲਕੁਲ ਕੋਲ ਹੋ ਕੇ ਬੈਠਾ ਹੈ।
ਬੈਠਿਓ ਜਨ ਸਮਤਾ ਅਭਿਲਾਖਿਓ,
ਔਰ ਇਸ ਤਰ੍ਹਾਂ ਕੋਲ ਬੈਠਾ ਹੈ ਮਾਨੋ ਜਿਵੇਂ ਗੁਰੂ ਜੀ ਦੀ ਪਿਤਾ ਜੀ ਦੀ ਬਰਾਬਰੀ ਦਾ ਚਾਹਵਾਨ ਹੋਵੇ, ਮਾਨੋ ਜਿਵੇਂ ਪਿਤਾ ਜੀ ਦੀ ਬਰਾਬਰੀ ਕਰਨਾ ਚਾਹੁੰਦਾ ਹੋਵੇ।
ਇਮ ਟਿਗ ਵੈ ਲੋਕਨ ਦਿਖਰਾਵੈ,
ਪਿਤਾ ਜੀ ਦੇ ਕੋਲ ਬਹਿ ਕੇ ਇਸ ਤਰ੍ਹਾਂ ਆਪਣਾ ਆਪ ਵਿਖਾ ਰਿਹਾ।
ਸਿੱਖਨ ਮੈਂ ਨਿਜ ਮਾਨ ਵਧਾਵੈ,
ਅਰਜਨ ਸਿੱਖਾਂ ਵਿਚ ਆਪਣਾ ਮਾਣ ਵਧਾਉਣ ਵਾਸਤੇ, ਆਪਣਾ ਸਨਮਾਨ ਵਧਾਉਣ ਵਾਸਤੇ ਪਿਤਾ ਜੀ ਦੇ ਲਾਗੇ ਬੈਠਾ। ਇਨ੍ਹਾਂ ਨੇੜੇ ਤਾਂ ਇਹਨੂੰ ਬੈਠਣਾ ਹੀ ਨਹੀਂ ਸੀ ਚਾਹੀਦਾ, ਇਹਨੂੰ ਪਿਤਾ ਗੁਰੂ ਦਾ ਅਦਬ ਰੱਖਣਾ ਚਾਹੀਦਾ ਸੀ। ਬਾਬਾ ਪ੍ਰਿਥੀ ਚੰਦ ਇੱਦਾਂ ਆਪਣੇ ਮਨ ਦੇ ਵਿਚ ਸੜਬੜ ਰਹੇ ਨੇ, ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਿਲਕੁਲ ਨਿਕਟ ਹੁੰਦਿਆਂ ਬੈਠਿਆਂ ਵੇਖ ਕੇ ਇਸ ਤਰ੍ਹਾਂ ਦੇ ਖਿਆਲ ਬਾਬੇ ਪ੍ਰਿਥੀ ਚੰਦ ਦੇ ਮਨ ਚ ਆਏ ਹਨ।
ਜਰਤ ਆਏ ਪਿਤ ਕੋ ਕਰ ਨਮੋ,
ਕਹਿੰਦੇ ਸੜਦੇ ਬਲਦੇ ਨੇ, ਪ੍ਰਿਥੀਏ ਦਾ ਮਨ ਤਾਂ ਨਹੀਂ ਸੀ ਮੰਨਦਾ ਵੀ ਮੈਂ ਮੱਥਾ ਟੇਕਾਂ, ਪਰ ਲੋਕਾਂ ਦੇਖੀ ਨੂੰ ਵੇਖਦਿਆਂ, ਵੇਖਾ ਵੇਖੀ ਨੂੰ ਵੇਖਦਿਆਂ ਪ੍ਰਿਥੀਏ ਨੇ ਮਨ ਚ ਸੜਦਿਆਂ ਬਲਦਿਆਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਿਆ ਹੈ।
ਬੈਠਿਓ ਕਿਤਕ ਦੂਰ ਤੇ ਸਮੋ,
ਸਤਿਗੁਰਾਂ ਦੇ ਕੋਲੋਂ ਕੁਝ ਦੂਰੀ ਤੇ ਜਾ ਕੇ ਪ੍ਰਿਥੀ ਚੰਦ ਜੀ ਬੈਠ ਗਏ।
ਸ੍ਰੀ ਅਰਜਨ ਲੱਖ ਕਰ ਵੱਡ ਪ੍ਰਾਤ,
ਗੁਰੂ ਅਰਜਨ ਸਾਹਿਬ ਨੇ ਵੇਖਿਆ ਵੀ ਸਾਡਾ ਵੱਡਾ ਵੀਰ ਹੈ, ਸਾਡਾ ਵੱਡਾ ਭਰਾ ਹੈ ਬਾਬਾ ਪ੍ਰਿਥੀ ਚੰਦ, ਔਰ ਵੱਡੇ ਭਰਾ ਦਾ ਸਨਮਾਨ ਜਾਣ ਕਰਕੇ, ਉਹਨਾਂ ਦਾ ਸਤਿਕਾਰ ਜਾਣ ਕਰਕੇ,
ਬੈਠੇ ਰਹੇ ਨਿਕਟ ਗੁਰ ਤਾਤ,
ਗੁਰੂ ਪਿਤਾ ਜੀ ਦੇ ਨੇੜੇ ਗੁਰੂ ਅਰਜਨ ਸਾਹਿਬ ਜੀ ਬੈਠੇ ਰਹੇ।
ਹੱਥ ਜੋੜ ਬੰਧਨ ਕੋ ਠਾਨੀ,
ਬਾਬੇ ਪ੍ਰਿਥੀ ਚੰਦ ਨੂੰ ਹੱਥ ਜੋੜ ਕੇ ਮੱਥਾ ਟੇਕਿਆ ਦੂਰੋਂ ਹੀ ਗੁਰੂ ਅਰਜਨ ਸਾਹਿਬ ਨੇ, ਕਿਉਂਕਿ ਵੱਡਾ ਭਰਾ ਸੀ ਪ੍ਰਿਥੀ ਚੰਦ, ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਬੜੇ ਸਮੇਂ ਬਾਅਦ ਮਿਲੇ ਨੇ ਵੱਡੇ ਭਰਾ ਨੂੰ, ਤੇ ਜਦੋਂ ਸਭਾ ਵਿਚ ਆਇਆ ਪ੍ਰਿਥੀਆ ਤੇ ਗੁਰੂ ਅਰਜਨ ਸਾਹਿਬ ਨੇ ਹੱਥ ਜੋੜ ਕੇ ਮੱਥਾ ਟੇਕਿਆ ਬਾਬੇ ਪ੍ਰਿਥੀ ਚੰਦ ਨੂੰ।
ਆਸ਼ਿਕ ਦੇ ਪ੍ਰਿਥੀਏ ਨੇ ਮਾਨੀ,
ਪ੍ਰਿਥੀ ਚੰਦ ਨੇ ਵੀ ਲੋਕਾਂ ਵੇਖੀ, ਲੋਕਾਂ ਚਾਲ ਨੂੰ ਪਾਲਦਿਆਂ ਹੋਇਆ ਦੂਰੋਂ ਹੀ ਅਸੀਸ ਦੇ ਦਿੱਤੀ ਹੈ, ਅਸੀਸ ਦੇ ਕੇ ਗੁਰੂ ਸਾਹਿਬ ਜੀ ਦੀ ਵੰਦਨਾ ਨੂੰ ਪ੍ਰਵਾਨ ਕੀਤਾ, ਨਮਸਕਾਰ ਨੂੰ ਪ੍ਰਵਾਨ ਕੀਤਾ।
ਸ੍ਰੀ ਗੁਰ ਦੇਖਿਓ ਪੁੱਤਰ ਬਿਲੰਦ,
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਸਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਵੇਖਿਆ।
ਕਹਿਓ ਪ੍ਰਿਥੀ ਚੰਦ ਸੁਨ ਮਤ ਵੰਦ,
ਮਹਾਰਾਜ ਜੀ ਕਹਿਣ ਲੱਗੇ ਹਾਂ ਪ੍ਰਿਥੀ ਚੰਦ ਤੂੰ ਬੜਾ ਸਿਆਣਾ ਹੈ, ਤੂੰ ਬੜਾ ਬੁੱਧੀਮਾਨ ਹੈ, ਗੁਰੂ ਘਰ ਦੇ ਸਾਰੇ ਕਾਰ ਵਿਹਾਰ ਤੂੰ ਕਰਦਾ, ਤੇਰੇ ਘਰ ਦੇ ਤੂੰ ਗੁਰੂ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਤੂੰ ਸੰਭਾਲਦਾ ਹੈ।
ਦੋਏ ਪਤਰ ਕਾ ਪੂਰਬ ਆਈ, ਸ੍ਰੀ ਅਰਜਨ ਤੁਕ ਸ਼ਬਦ ਬਨਾਈ।
ਪ੍ਰਿਥੀ ਚੰਦ ਤੂੰ ਬੜਾ ਮਤ ਵਾਲਾ ਸਿਆਣਾ ਹੈ, ਗੱਲ ਏਦਾਂ ਆ ਵੀ ਦੋ ਚਿੱਠੀਆਂ ਸ੍ਰੀ ਅਰਜਨ ਦੇਵ ਜੀ ਨੇ ਪਹਿਲਾਂ ਭੇਜੀਆਂ ਸਨ, ਔਰ ਉਹ ਦੋ ਚਿੱਠੀਆਂ ਦੇ ਵਿਚ ਇਨ੍ਹਾਂ ਨੇ ਬੜੀਆਂ ਸੋਹਣੀਆਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਨੇ, ਇਨ੍ਹਾਂ ਨੇ ਬੜੀਆਂ ਸੁੰਦਰ ਬਾਣੀ ਦੀਆਂ ਪੰਕਤੀਆਂ ਬਣਾ ਕੇ ਭੇਜੀਆਂ ਹਨ।
ਸਿੱਖ ਨੇ ਦਈ ਸੌਂਪ ਕਰ ਤੋਹੇ,
ਦੋ ਚਿੱਠੀਆਂ ਸ੍ਰੀ ਅਰਜਨ ਦੇਵ ਜੀ ਨੇ ਪਹਿਲਾਂ ਭੇਜੀਆਂ ਨੇ, ਉਹ ਚਿੱਠੀਆਂ ਸਿੱਖ ਨੇ ਤੁਹਾਨੂੰ ਦਿੱਤੀਆਂ ਸੀ ਆ ਕੇ। ਆ ਸਿੱਖ ਵੀ ਬੈਠਾ ਜਿਹੜਾ ਚਿੱਠੀਆਂ ਲਿਆਇਆ ਸੀ, ਇਸ ਸਿੱਖ ਨੇ ਉਹ ਦੋ ਚਿੱਠੀਆਂ ਲਿਆ ਕੇ ਤੁਹਾਨੂੰ ਦਿੱਤੀਆਂ ਸਨ।
ਸੋ ਅਬ ਤੇਰੇ ਹੀ ਟਿਗ ਹੋਏ,
ਜਿਹੜੀਆਂ ਦੋ ਚਿੱਠੀਆਂ ਸ੍ਰੀ ਅਰਜਨ ਦੇਵ ਨੇ ਪਹਿਲਾਂ ਲਿਖ ਕੇ ਭੇਜੀਆਂ ਨੇ ਉਹ ਤੈਨੂੰ ਦਿੱਤੀਆਂ ਸੀ ਸਿੱਖ ਨੇ ਆ ਕੇ, ਹੁਣ ਤੇਰੇ ਕੋਲ ਹੀ ਹੋਣਗੀਆਂ, गुरु रामदास जी बाबे पृथ्वी चंद नूं पुछदे कि ओ जड़ियां दो चिट्ठियां हुण तेरे कोल ही होणगियां,
हमरे तीर न आन दिखाई,
क्योंकि ओ दोवें चिट्ठियां तू साडे कोल आके नहीं विखाईआं, ओ दो चिट्ठियां लिया के तू सानू नहीं विखाईआं ते ना ही तू सानू पढ़ाईआं ने कि उन्हां दो चिट्ठियां दे विच की कुछ लिखिया होया।
कौन हेत तेरा छुपाई,
पृथ्वी चंद जे तू ओ चिट्ठियां अपने कोल लुका के रखियां ने ते दस भी क्यों लुकोईआं ने, ओ चिट्ठियां तू अपने कोल लुका के क्यों रखियां ने, सानू क्यों नहीं विखाईआं, ओ चिट्ठियां तू अपने कोल क्यों छपाईआं होईआं।
आनो अब तिन को जै तरी,
जा पृथ्वी चंद जिथे ओ चिट्ठियां जाके रखियां ने उथों चिट्ठियां लिया के हुणे साडे कोल लैके आ।
अब लोकें कैसी बिद करी,
असीं वेखीए वी ओ चिट्ठियां किवें लिखियां होईआं, उन्हां चिट्ठियां विच की लिखिया होया, जिहड़ियां पंगतियां इन्हां ने बाणी दीआं लिखियां ने असीं पढ़ना चाहुंदे आ। ते पृथ्वी चंद जिथे ओ चिट्ठियां रखियां ने तू जाके ओ चिट्ठियां लैके आ, असीं वेखना चाहुंदे आ उन्हां चिट्ठियां च जो लिखिया सी पढ़ना चाहुंदे हां।
सुन बोले ओ बच जो छल साने,
जदों बाबे पृथ्वी चंद ने गल सुनी गुरु रामदास साहब जी दी, पृथ्वी चंद जेड़ा बड़ा छलिया सी, बड़ा कपटी सी, ते कपट भरी बोली विच पृथ्वी चंद बोलिया,
कब इन पटी कहां को जाने,
साफ ही मुकर गया सतगुरां दे सामने, बिल्कुल साफ ही मुकरदिया होया बोलिया, कहंदा जी कदों भेजिया सी इन्हां ने चिट्ठियां, कौन जाने कहां को जाने, कौन जाने भी इन्हां ने केड़ियां चिट्ठियां भेजिया सी, कदों भेजिया सर, मैनू तां कोई चिट्ठियां दा नहीं पता,
मोहे हृदय सुध है न कोई,
मैनू तां नहीं कोई खबर भी इन्हां ने कोई चिट्ठियां भेजिया होण, ना ही मेरे तक पहुंचिया ने, ना ही मैं इन्हां दीआं भेजियां कोई चिट्ठियां वेखियां ने,
करे दुराव काज क्या होई,
मैं इन्हां दीआं भेजियां चिट्ठियां लुका के भला केड़ा कोई काम सिद्ध करना, इन्हां दीआं चिट्ठियां नाल मेरा केड़ा कोई काम सिद्ध होना, जे मैं लुका के भी रखदा, लुकाण वास्ते मेरे कोल चिट्ठियां, मैं भला लुका के की करना सी, ओदे नाल मेरा भला की स्वार्थ सिद्ध होना सी।
चतुरंगल कागज के संग,
चार उंगलां दा कागज ही होना ना जिहड़ियां चिट्ठियां भेजियां ने इन्हां ने, ते ओ चार उंगलां दा जिहड़ा कागज है,
मैंने ताए चढ़ायो चंग,
पृथ्वी चंद अगो बोलिया कहिंदा ओ चार उंगलां दे कागज नाल भला मैं पतंग चढ़ानी सी, एदां जवाब दिता, कहिंदा मैं ओ चार उंगलां दा कागज की रखना सी, वो चार उंगलों का कागज तो पतंग भी नहीं सी बननी, ओदी भला मैं पतंग बना के उड़ानी सी, मैं वो कागज की करना सी, वो चिट्ठियां की करनिया सन।
सुन श्री रामदास पुन कही,
जदों पृथ्वी चंद साफ ही मुकर गया, महाराज गुरु रामदास साहब नु साफ ही जवाब दे दिता, ते फिर श्री गुरु रामदास साहब जी महाराज जी बोले,
लेहो सिमर जे सुध नहीं रही,
महाराज जी कहंदे पृथ्वी चंद चल याद कर ले, जे हो सकदा भी तू कारा विहारा च खचत रहना ते भुल गया होवे, याद कर ले, शायद हो सकदा तेनू याद आ जावे, तेरी सिमरती विच आ जावे,
तरी होएगी किसी थाए,
जरूर किसे ना किसे थां ते रखियां होणियां, कई वारी बंदे दा ख्याल नहीं हुंदा, गुरु साहब फिर इहनू ढकणा चाहुंदे ने पर पृथ्वी आप ही अपना पड़दा उघेड़ना चाहुंदा, महाराज जी कहिंदे पृथ्वी चंद वेख लै, कई बार याद नहीं रहिंदा बंदे नू रख के भुल जांदा है, किसे थां ते जे तू चिट्ठियां रखियां ने ते याद कर लै,
खोज आनिए देओ दिखाए,
लभ के लाया अपने घर चला जा, मंदिर च चला जा और जाके लभ के भाल करके चंगी तरह लियाया ते सानू विखा दे,
अपर सरब की कार सुधारे,
सारिया दे काम सुधारदा, गुरु घर दी सारी सेवा तू अपने हथी करदा,
सो कैसे कर नहीं विसारे,
ए काम तू किवें भुल गया, चिट्ठियां रख के किवें भुल गया, तू तां सारे काम गुरु घर दे करदा, ते जे चिट्ठियां रखियां ने ते तू ए रख के किवें भुल गया, इस करके पृथ्वी चंद जे रख के भुल गया किसे थां ते याद कर, ते याद करके लब के ओ चिट्ठियां लाया ते सानू विखा दे,
पूर न कहो नै राख दुराई, त्याग दे छल की चतराई।
महाराज जी कहंदे पृथ्वी चंद झूठ ना बोली, झूठ ना बोली, कूर ना कहो, ना राख दुराई ते साडे कोलो लुका के ना रखियो चिट्ठिया, ते झूठ ना बोली, ते जेड़िया तू छल वाली चतराई धारण कीती हुई है, कहना मैं चार उंगलां दे कागज नाल केड़ी पतंग बना के उड़ानी सी, ए जेड़ा छल है ना ये छड़ दे, ए चतराई छड़ दे, ते झूठ छड़ के झूठ त्याग के साडे कोलो चिट्ठियां लुका के ना रख, ते ना ही तू लुका सकदा।
सुन के खुन से ओ ऊचे कहे कच हुंडी तो नाइन
सुन के पृथ्वी चंद ने खुनस खाधी जो सतगुरा ने बचन कहे ना दोबारा ते सुन के बड़े गुस्से च आया ते उची बोलन लग पिया पृथ्वी चंद गुस्से विच आके उची आवाज च बोलिया ते उची आवाज च बोलिया ते कहन लगा जी ओ कोई हुंडी सी जड़ी मैं लुका के रखनी सी कच हुंडी तो नाहन है वो कागज जी से ना दो चार चार उंगलां दे ओ मैं कानू लुका के रखने सी मेरा ओदे नाल केड़ा काम सिद्ध होना सी ओ केड़ा कोई हुंडी सी जड़ी मैं लुका के रखदा
जह छिपाए तन को ले आओ
जाता होवे भी ओ कोई हुंडी सी ते मैं ओनू लुका के रखा ते बाद विच जाके ओ हुंडी बखा के मैं ओदे पैसे ले आने सी ओदा केड़ा कोई पैसा मिलना कोई टका मिलना सी जां कोई हुंडी हुंदी ते मैं लुका लैंदा ते मैं ओदे बाद च पैसे ले आउंदा
कौन अर्थ ते ताए छिपाओ
मैं भला ए दो चिट्ठियां कानू लुकाउणियां सी एदे च मेरा केड़ा कोई स्वार्थ सिद्ध हो रहा मेरा केड़ा कोई काम सिद्ध हो रहा उन्हां चिट्ठियां दे नाल
कुछ लेखा ने तिसके माहो
ना ही ओदे विच कोई लेखा जोखा लिखिया होया जेड़ा मैं सांभ के रखदा ओदे च केड़ा कोई लेखा लिखिया होया सी हिसाब किताब लिखिया होया सी
रिन की वही न राखो पाऊं
ओ केड़ा किसे कर्जे दी वही रखी हुई सी मैं वहीयां हुंदियां ने लिखियां जेदे ते कर्जा लिखिया जांदा ओदे ते केड़ा कोई कर्जा लिख के रखिया होया सी भी जेड़ा मैं उनु सांभ के रखदा मैनू की पता केड़े कागजां दी गल तुसी करदे हो केड़ियां चिट्ठियां दे तुसी गल कर दो मैं कोई चिट्ठियां अपने कोल नहीं रखियां होईयां
सिख ते गिरी होए मग लियावत
आ जेड़ा सिख है जरूर रस्ते च लियाउंदा इहदे कोलों चिट्ठी गवाच गई होनी इहदे कोलों रस्ते च लियाउंदे आ चिट्ठियां गवाच गईयां होणगियां
डर तर दे मुझ पास बतावत
इत्थे हुण डरदा होया मेरा नां लई जांदा वी पृथ्वी चंद नूं दित्तियां सी जरूर एदे कोलो डिगियां होणगियां रस्ते च किसे थां ते हुण डरदा होया भी मेरा किते पाज ना उगड़े ते डरदा होया कही जांदा मेरा नां लैके कि मैं पृथ्वी चंद नूं दित्तियां ने
जे कर पद इन शब्द बनायव इस देखन हित चित ललचायव
पिता जी जे इन्हां ने पद बनाए ने दो शब्द बना के भेजे ने लिख के दो चिट्ठियां च ओ भी मनन विच लै लैने आ तुहाडी गल भी तुहाडा मन चाहुंदा भी तुसी ओ शब्द वेखना चाहुंदे जेड़े शब्द इन्हां ने बना के लिख के भेजे ने ओ शब्द तुसी वेखना चाहुंदे जे तुहाडे मन दे विच लालसा है
तो किछ टोट नहीं टिग वैसे कह बनवाए लयो तुम तैसे
इहदे विच केड़ा कोई टोटा आ चलिया तुहाडे कोल बैठे ने इन्हां नूं कह दो भी दुबारा बना के लिख देना गुरु अर्जन साहब वाले इशारा करके भी जे इन्हां ने शब्द ही लिख के भेजे सी तुसी ओ शब्द ही वेखणे ने ते इन्हां नूं कह दिओ भी इह दुबारा बना के लिख देणे हुण केड़ा भुल गए ने इन्हां नूं लिखणे जेड़े पहला लिख के भेजे ने याद तो हो ही ना इन्हू हूं इन्हों कह दो भी दोबारा लिख के दे देना
अपर काज तो नै तिन माओ
होर की काम है उन्होंने चिट्ठिया तुसी की कढ़ना उन्होंने चिट्ठिया चो तुसी केड़ा कोई काम सिद्ध करना चलो जे चिट्ठिया सिख को गवाच गई ने मेरा नां लाई जांदा है ते जे तुसी चिट्ठिया लिखे शब्द पढ़ने ने तो हूं कह दो गुरु अर्जन साहब नूं दोबारा लिख देंदे ने यह दोबारा उच्चारण कर देंदे ने उन्हां कागजां विचों भला तुसी की कढ लैणा
जिस ते कार अटक कुछ जाओ
उन्हां कागजां बिना कोई काम अटक चलिया भी सिद्ध नहीं होना उन्हां कागजां बिना जेडे गवाच गए ने तुसी इत्थे गुरु जी बैठे ने अर्जन देव जी बैठे ने
ਇਹਨਾਂ ਦੇ ਕੋਲੋਂ ਕਹਿ ਦਿਓ ਵੀ ਇਹ ਦੁਬਾਰਾ ਬਣਾ ਦਿੰਦੇ ਨੇ ਛੰਦ, ਇਹ ਦੁਬਾਰਾ ਸ਼ਬਦ ਉਚਾਰ ਦਿੰਦੇ ਨੇ। ਪਰ ਪ੍ਰਿਥੀਏ ਨੂੰ ਇਹ ਨਹੀਂ ਪਤਾ ਵੀ ਜਿਹੜੀ ਬਾਣੀ ਧੁਰ ਦਰਗਾਹ ਤੋਂ ਇੱਕ ਵਾਰੀ ਉਤਰਦੀ ਹੈ ਉਹ ਇਲਾਹੀ ਬਾਣੀ, ਤੇ ਉਹ ਜਿਹੜੀ ਇੱਕ ਵਾਰੀ ਉਤਰੀ ਉਹ ਲਿਖ ਕੇ ਭੇਜ ਦਿੱਤੀ ਆ, ਉਹੀ ਗੁਰੂ ਰਾਮਦਾਸ ਜੀ ਪੜ੍ਹਨਾ ਚਾਹੁੰਦੇ ਨੇ, ਉਹ ਦੁਬਾਰਾ ਨਹੀਂ ਬਣਾਈ ਜਾ ਸਕਦੀ। ਜੋ ਉੱਤਰ ਆਇਆ ਉਹੀ ਕਹਿ ਦਿੱਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ, ਜਿਵੇਂ ਉਹਨਾਂ ਦੇ ਮਨ ਚ ਖਿਆਲ ਆਇਆ ਅਕਾਲ ਪੁਰਖ ਦੀ ਦਰਗਾਹ ਚੋਂ ਬਾਣੀ ਉਤਰੀ ਉਚਾਰਨ ਕਰ ਦਿੱਤੀ। ਪਰ ਪ੍ਰਿਥੀਆ ਕਹਿੰਦਾ ਜੀ ਇਹਨਾਂ ਨੂੰ ਕਹਿ ਦਿਓ ਦੁਬਾਰਾ ਉਚਾਰ ਦੇਣ, ਉਹਨਾਂ ਕਾਗਜ਼ਾਂ ਬਿਨਾਂ ਕਿਹੜਾ ਕੰਮ ਅਟਕਿਆ ਵੀ ਤੁਸੀਂ ਉਹ ਦੋ ਕਾਗਜ਼ ਚਾਹੀਦੇ ਨੇ ਤੇ ਉਹਨਾਂ ਨਾਲ ਕੰਮ ਸਿੱਧ ਕਰਨਾ।
ਦੇਖ ਕੁਟਲਤਾ ਪ੍ਰਿਥੀਏ ਕੇਰੀ,
ਇਹਨਾਂ ਪ੍ਰਿਥੀਏ ਨੇ ਬੜੀ ਕੁਟਲਤਾ ਕੀਤੀ। ਜਿਹੜੇ ਸ਼ਬਦ ਨਾ ਕਹਿਣ ਵਾਲੇ ਉਹ ਉੱਚੇ ਬੋਲੀ ਵਿਚ ਉੱਚੀ ਆਵਾਜ਼ ਦੇ ਵਿਚ ਗੁਰੂ ਰਾਮਦਾਸ ਸਾਹਿਬ ਨੂੰ ਜਵਾਬ ਦਿੱਤਾ, ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਦੀ ਕੁਟਲਤਾ ਵੇਖੀ ਹੈ।
ਤਨਤ ਸਰਲਤਾ ਨੇ ਤਬ ਹੇਰੀ,
ਮਹਾਰਾਜ ਜੀ ਨੇ ਵੇਖਿਆ ਵੀ ਪ੍ਰਿਥੀ ਦੇ ਅੰਦਰ ਰੰਚਕ ਭਰ ਵੀ ਸਰਲਤਾ ਨਹੀਂ ਹੈ, ਇਹਦੇ ਅੰਦਰ ਸਿੱਧਾਪਨ ਨਹੀਂ, ਰੱਜ ਕੇ ਕੁਟਲ, ਰੱਜ ਕੇ ਦਾ ਮਨ ਟੇਢਾ ਹੈ। ਗੁਰੂ ਰਾਮਦਾਸ ਸਾਹਿਬ ਨੇ ਵੇਖਿਆ ਵੀ ਇਹਦੇ ਅੰਦਰ ਰੰਚਕ ਭਰ ਵੀ ਸਰਲਤਾ ਨਹੀਂ ਹੈ।
ਦਾਸ ਨਿਕਟ ਕੇ ਸ਼੍ਰਵਣ ਮਝਾਰਾ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਲਾਗੇ ਇੱਕ ਸੇਵਾਦਾਰ ਖੜਾ ਸੀ, ਸਤਿਗੁਰਾਂ ਨੇ ਉਹਨੂੰ ਕੋਲ ਬੁਲਾਇਆ ਤੇ ਉਹਦੇ ਕੰਨ ਵਿਚ ਗੁਰੂ ਰਾਮਦਾਸ ਸਾਹਿਬ ਜੀ ਬਿਲਕੁਲ ਹੌਲੀ ਆਵਾਜ਼ ਵੀ ਪ੍ਰਿਥੀ ਚੰਦ ਤੱਕ ਨਾ ਪਹੁੰਚੇ, ਤੇ ਮਹਾਰਾਜ ਜੀ ਉਸ ਸੇਵਾਦਾਰ ਦੇ ਕੰਨ ਚ ਹੋਲੀ ਜੀ ਬੋਲੇ,
ਅੰਤਰ ਜਾਮੀ ਵਾਕ ਉਚਾਰਾ।
ਅੰਤਰ ਜਾਮੀ ਸਤਿਗੁਰੂ ਜੀ ਇੱਕ ਦਾਸ ਨੂੰ ਕੋਲ ਬੁਲਾ ਕੇ ਨਾ ਉਹਦੇ ਕੰਨ ਚ ਬਿਲਕੁਲ ਧੀਮੀ ਆਵਾਜ਼ ਵਿਚ ਬੋਲ ਕੇ ਦਾਸ ਨੂੰ ਹੁਕਮ ਕਰਨ ਲੱਗੇ,
ਸ਼ੀਗਰ ਸਦਨ ਇਸ ਕੇ ਉੱਠ ਜਾਵੋ।
ਮਹਾਰਾਜ ਜੀ ਨੇ ਵੇਖ ਲਿਆ ਵੀ ਪ੍ਰਿਥੀਏ ਨੇ ਏਦਾਂ ਨੀ ਮੰਨਣਾ, ਉਸ ਦਾਸ ਨੂੰ ਕੋਲ ਬੁਲਾ ਕੇ ਕੰਨ ਚ ਕਹਿੰਦੇ ਭਾਈ ਸਿੱਖਾ ਏਦਾਂ ਕਰ ਕਿ ਤੂੰ ਪ੍ਰਿਥੀ ਦੇ ਘਰ ਚਲਾ ਜਾ, ਪ੍ਰਿਥੀਏ ਦੇ ਇਹਦਾ ਘਰ ਹੈ ਨਾ ਜਿੱਥੇ ਇਹਦਾ ਆਸਣ ਹੈ, ਇਹਦੇ ਘਰ ਚਲਾ ਜਾ।
ਤਹਾਂ ਪਹੁੰਚ ਇਹ ਬਾਤ ਸੁਣਾਵੋ,
ਉੱਥੇ ਜਾ ਕੇ ਤੂੰ ਇਹਦੇ ਘਰ, ਇਹਦੀ ਘਰਵਾਲੀ ਹੋਣੀ ਆ ਕਰਮੋ, ਉੱਥੇ ਜਾ ਕੇ ਸਿੱਖਾ ਤੂੰ ਇਹ ਗੱਲ ਆਖੀ।
ਪ੍ਰਿਥੀਏ ਨੇ ਕੀ ਨਸੇ ਇਸ਼ਨਾਨ,
ਜਾ ਕੇ ਆਖੀ ਕਿ ਪ੍ਰਿਥੀ ਚੰਦ ਨੇ ਇਸ਼ਨਾਨ ਕਰ ਲਿਆ।
ਚਾਹਤ ਸਤਿਗੁਰ ਪਾਸ ਪਿਆਨਾ,
ਉਹ ਗੁਰੂ ਜੀ ਦੇ ਕੋਲ ਚਲਾ ਗਿਆ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਚਲਾ ਗਿਆ।
ਜਾਮਾ ਪੈਰਨ ਇਤ ਮੰਗਵਾਵਤ,
ਉਹਦਾ ਜਿਹੜਾ ਜਾਮਾ ਟੰਗਿਆ ਹੋਇਆ ਨਾ ਅੰਦਰ ਪਾਉਣ ਵਾਲਾ ਉਹ ਦੇ ਦਿਓ, ਉਹਨੇ ਪਾਉਣ ਵਾਸਤੇ ਮੰਗਾਇਆ। ਮਹਾਰਾਜ ਜੀ ਜਾਣਦੇ ਸੀ ਵੀ ਚਿੱਠੀਆਂ ਉਸ ਜਾਮੇ ਦੇ ਜੇਬ ਦੇ ਵਿਚ ਨੇ, ਖੀਸੇ ਵਿਚ ਨੇ, ਤੇ ਜਾਣੀ ਜਾਣ ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਹੋਲੀ ਜੀ ਕੰਨ ਵਿਚ ਵੀ ਤੂੰ ਚਲਾ ਜਾ ਘਰ ਪ੍ਰਿਥੀਏ ਦੇ, ਤੇ ਇਹਦਾ ਜਿਹੜਾ ਜਾਮਾ ਆ ਨਾ ਪਾਉਣ ਵਾਲਾ, ਜਾਮਾ ਚੋਲੇ ਨੂੰ ਕਹਿ ਦਿੰਦੇ ਵੀ ਇਹਦਾ ਜਿਹੜਾ ਚੋਲਾ ਆ ਪਾਉਣ ਵਾਲਾ, ਉਹ ਘਰ ਜਾ ਕੇ ਇਹਦੀ ਘਰਵਾਲੀ ਕਰਮੋ ਕੋਲੋਂ ਮੰਗ ਕੇ ਲੈ ਆ ਵੀ ਇਹ ਆਖੀ ਕਿ ਪ੍ਰਿਥੀ ਚੰਦ ਨੇ ਪਾਉਣਾ, ਉਥੇ ਮੰਗਾਇਆ।
ਸੁਨ ਸਿੱਖ ਗਯੋ ਗੁਰੂ ਪੁੰਨ ਕਹਿਓ,
ਸਤਿਗੁਰਾਂ ਨੇ ਕਿਹਾ ਸੁਣ ਕੇ ਉਹ ਸਿੱਖ ਚਲਾ ਗਿਆ, ਬਾਬੇ ਪ੍ਰਿਥੀ ਚੰਦ ਦੇ ਘਰ ਜਾ ਕੇ ਬੀਬੀ ਕਰਮੋ ਨੂੰ ਮਿਲਿਆ।
ਇਸ ਤਾਗਦ ਮੈਂ ਤਾਜ ਨਾ ਲਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਸਨ ਵੀ ਉਹਨਾਂ ਕਾਗਜ਼ਾਂ ਨੇ ਇਹਨੇ ਜੇਬ ਚ ਰੱਖੇ ਹੋਏ ਨੇ।
ਹਮੋ ਦਿਖਾਵਤ ਕਿਉਂ ਨੈ ਸੋ,
ਇਹ ਸਾਨੂੰ ਕਿਉਂ ਨੀ ਵਿਖਾਣਾ ਚਾਹੁੰਦਾ, ਉਹ ਕਾਗਜ਼ ਕਿਉਂ ਨੀ ਵਿਖਾਣਾ ਚਾਹੁੰਦਾ, ਗੁਰੂ ਪਾਤਸ਼ਾਹ ਜੀ ਵੇਖਦੇ ਨੇ।
ਇਸ ਮੈਂ ਸਾਸ ਮਤ ਕਿਮ ਹੋ, ਇਸ ਮੈਂ ਸਾਹਸ ਮਤ ਕਿਵੇਂ ਹੋ।
ਮਹਾਰਾਜ ਜੀ ਕਹਿੰਦੇ ਵੀ ਇਹਦੇ ਵਿਚ ਸਾਹਸ ਦੀ ਮਤ ਕਿਵੇਂ ਆ ਗਈ ਹੈ, ਇਹ ਉਹ ਦੋ ਜਿਹੜੀਆਂ ਚਿੱਠੀਆਂ ਨੇ ਕਿਉਂ ਨੀ ਸਾਨੂੰ ਦਿਖਾਣਾ ਚਾਹੁੰਦਾ।
ਸਿਮਰਨ ਕਰੋ ਜਾਂ ਸੋ ਤਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਉਧਰ ਸਿੱਖ ਨੂੰ ਭੇਜ ਦਿੱਤਾ ਵੀ ਤੂੰ ਖੀਸਾ ਲੈ ਕੇ ਆ, ਇਹਦਾ ਜਿਹੜਾ ਚੋਲਾ ਆ ਉਹ ਲੈ ਕੇ ਆ, ਤੇ ਇਧਰ ਗੁਰੂ ਰਾਮਦਾਸ ਸਾਹਿਬ ਜੀ ਪ੍ਰਿਥੀ ਚੰਦ ਨੂੰ ਫੇਰ ਕਹਿੰਦੇ ਤੀਜੀ ਵਾਰ, ਕਹਿੰਦੇ ਪ੍ਰਿਥੀ ਚੰਦ ਤੂੰ ਉਹਨਾਂ ਕਾਗਜ਼ਾਂ ਨੂੰ ਕਿਉਂ ਰੱਖਦਾ ਸਾਂਭ ਕੇ, ਤੂੰ ਉਹਦੇ ਵਿਚੋਂ ਕੀ ਸਿੱਧ ਕਰਨਾ, ਤੂੰ ਸਾਨੂੰ ਕਿਉਂ ਨੀ ਵਿਖਾਲਦਾ, ਜੇ ਤੂੰ ਉਹ ਚਿੱਠੀਆਂ ਰੱਖੀਆਂ ਨੇ ਕਿਸੇ ਥਾਂ ਤੇ ਘਰ ਵਿਚ ਤੇ ਹਾਲੇ ਵੀ ਸਮਾਂ ਹੈ, ਯਾਦ ਕਰਕੇ ਸਾਨੂੰ ਉਹ ਚਿੱਠੀਆਂ ਦੇ ਦੇ ਕਿੱਥੇ ਰੱਖੀਆਂ ਹੋਈਆਂ।
ਅਰੀ ਨਾ ਤਰੋ ਦੇ ਪਰ ਹਰੀ,
ਮਹਾਰਾਜ ਜੀ ਕਹਿੰਦੇ ਅੜੀ ਨੀ ਕਰੀ ਦੀ ਪ੍ਰਿਥੀ ਚੰਦ, ਗੁਰੂ ਘਰ ਵਿਚ ਅੜੀਆਂ ਨੀ ਚੱਲਦੀਆਂ, ਇਹ ਅੜੀ ਛੱਡ ਦੇ ਤੇ ਜਿੱਥੇ ਉਹ ਧਰੀਆਂ ਨੇ ਚਿੱਠੀਆਂ ਉਥੋਂ ਲਿਆ ਕੇ ਸਾਨੂੰ ਵਿਖਾ ਦੇ।
ਭਾਵੀ ਨੇ ਪ੍ਰੇਰਿਓ, मैं माना तीन बार गुरबाची उलटाना।
भावी ने हो जा प्रेरिया दी मत ते पड़दा पाया पृथ्वी चंद दे के भावी ने प्रेरिया ते मत ते पड़दा पाया पृथ्वी दे ते तीन वार गुरु साहब ने बचन कहे तिने वेरी मोड़ दिते। गुरु घर च तीन बचन हुंदे ने ते जे कोई तिने मोड़ देवे ते फिर उनू लेखा देना पैंदा हिसाब किताब देना पैंदा। महाराज जी दे तिने बचन पृथ्वी चंद ने मोड़ दिते तिना दा जवाब दे दिता। कहिंदे भावी ने इहो जिहा प्रेरिया भी तीन वार गुरु रामदास साहब दे बचन उल्टा दिते।
रावर ने सब झूठ लियो सपत मोए तुम चरणन केरी।
कहण लगा जी तुहाडे कोला जेडे सिख ने झूठ पे बोलदे ने मैनू तुहाडे चरणा दी सौं लगे मैं झूठ नहीं बोलदा। पृथ्वी चंद ने इथों तक भी सौं भी खा ली। कहिंदा जी मैनू तुहाडे चरणा दी कसम लगे तुहाडे चरणा दी सौं लगे कि मैं वो चिट्ठियां अपने कोल नहीं रखिया।
पिता गुर को सर्वज्ञ ना जाना बड़ मैं माते रह अनजाना।
सतगुरु पिता गुरु रामदास साहब नु सर्वज्ञ नहीं जानिया। पृथ्वी चंद ने नहीं समझिया कि जिन्हां दे चरणा दी मैं सोह खा रहा वो दीन ते दुनिया दे वालक दीन दुनिया दे वाली ने करोड़ा ब्रह्मंडा दे ठाकुर ने उन्हां कोलों कुछ नहीं लुकिया होया। ये नहीं समझिया पृथ्वी चंद ने कि सरबग ने सतगुरां दी वड्डी महिमा तू पृथ्वी चंद न जाण।
महा अपाग जाके होए किम ऊचे पद प्राप्त सोए।
जेड़े बंदे दे भाग ही माड़े होण ओ किवें किसे उच्ची पदवी ते पहुंच सकदा है। भाग ही माड़े सी सतगुरु जी उच्चा बनाना चाहुंदे पृथ्वीआ बनना नहीं चाहुंदा। क्यों भाग मंदे ने भाग माड़े ने। कहिंदे जेदे भाग ही माड़े होण ओ किवें किसे उच्चे पद ते पहुंच सकदा है।
दास गयो तें के ग्रह कहयो।
इधर पृथ्वी ने सौ खा ली गुरु चरणा दी उधर जेड़ा सेवादार भेजिया सी ओ दास गुरु रामदास साहब दे हुक्म नाल बाबे पृथ्वी चंद दे घर गया।
जिसकी त्रिया कुछ भेद न लेओ।
पृथ्वी चंद दी घरवाली नू की पता सी भी चोला क्यों मंगाया करमो नू ओनू पे। हालांकि करमो भी पूरी कपटन सी पर ओनू ए नहीं सी पता भी क्यों बुलाया की कारण है। ओनू सारी खेड दा नहीं सी पता।
करमो ने तब प्रेरी दासी।
करमो ने उसे वेले अपनी दासी दी दासी नू प्रेरिया नौकर राणी नू प्रेरिया।
लियावत पीजा मात इस पासी।
जाओ लेके आओ पति देव जी दा सामने जामा टंगया चोला टंगया वो ले आओ। वो दासी गई जाके चोड़ा ला के ले आई।
सिख ने इकट्ठो कर सो लियायो।
सिख ने वो चोड़ा इकट्ठा कीता इकट्ठा करके सिख वो चोड़ा गुरु रामदास जी दे दरबार वाल चल आया।
अपने वस्त्र लपेट छुपायो।
वो चोड़ा अपने कपड़े च लपेट लिया भी बाहर ना पता लगे भी ये पृथ्वी चंद दा चोड़ा है। कपड़े दे विच उस सेवक ने उस चोले नू लपेट लिया।
को न जान सके इस भांति।
इतना पता ना लगे भी की लपेटिया होया। इस ढंग दे नाल ओ सिख ने एक कपड़े दे विच चोले नू लपेट लिया।
आन दियो गुर को जुत पाती।
ते आके सतगुरां दे चरणा विच लिया के ओ चोला सिख ने रख दिता। महाराज जी आ लो जेड़ा चोला आप जी ने मंगाया सी ओ चोला मैं आप जी दे कोल ले आया हां। ए चोले दे विच ही चिट्ठिया सी जेब दे विच खीसे विच ओ चोला लिया के सतगुरां कोल रखिया।
महादेव को तबे हकारा।
सतगुरां ने बाबे महादेव नू भी सद लिया। गुरु रामदास साहब दा दूजा पुत्र सी बाबा महादेव ते सतगुरु जी ने बाबे महादेव नू भी अपने कोल सद लिया।
अपर दीवान लगायो सारा।
और भी बड़ा दीवान सजा लिया सतगुरां ने प्रगट करना भी पृथ्वी चंद दा झूठ जेड़ा है वो प्रगट करना। जिन्हें सौ खाधी गुरु चरणा दे झूठी ओ महाराज जी ने प्रगट करके विखाणा सी। तो सतगुरां ने दीवान सजा लिया सारिया संगतां नूं सिखां नूं दीवान दे विच बुला लिया।
सियाने सिख अनेक सुहाए,
बड़े सियाने सिख जेड़े ने सतगुरां दे दरबार दे विच सोभनीक हो रहे ने।
समचित जिनो विकार बिहाए,
सारिया दी बिरती समचित है, जिन्हां अंदर विकार नाश हो गए ने, जिन्हां अंदरों दुरमत नस चुकी है, एहो जे गुरु के सिख गुरु साहब दे दरबार दे विच बैठे हन।
ओ सतगुर के मुख को देखत,
कई सिख गुरु साहब दे मुखार बिंद वल वेख रहे ने।
ओ पृथ्वी की क्रांत परेखत,
कई पृथ्वी चंद दे चेहरे वल वेख रहे ने भी पृथ्वी की करदा है, पृथ्वी बड़े गुस्से च बैठा सी, ते कई पृथ्वी दे मुंह वल वेख रहे ने।
पुन गुर सबन सुनाए उचारो, अजो समझ तू कयो हमारो।
सतगुरु जी एक बार फिर बोले, गुरु रामदास साहब जी चोला रखिया होया कोल, क्योंकि हुण महाराज जी ने चिट्ठियां कढ के बखा देनिया सन। महाराज सच्चे पातशाह जी कहंदे, फिर कहंदे, पृथ्वी चंद हाले भी समझ जा साडा कहा, मन लै जो असी कहने, हाले भी समझ जा, हाले भी जो असी समझा रहे हैं इस गल नू समझ ले।
देहो पत्र का जहां दुराई, तेरो काज ना बिगरे राई।
दस दे भी ओ चिट्ठियां किथे रखियां ने, किथे लुकाईयां होईयां ने, जे तू दस देगा ते तेरा कुछ नहीं बिगड़न लगा, तेरा कुछ नहीं कदे बिगड़न लगा, जे तू दस देवेगा ते तेरी भुल बख्शी जाएगी।
जे ना देहे सुधरे कुछ नाई, ना हक परे ओ महाठ माई।
महाराज जी कहते, जे तू चिट्ठियां ना दितियां ते तेरा कुछ नहीं सवरना, तेरा कुछ नहीं सुधरना, क्यों? बिना कारण तू हठ दे विच पिया होया। पृथ्वी चंद हाले भी दस दे, जे दस देगा ते तेरे सारे काम सिद्ध, जे ना दसेगा ते तेरा कोई काम सिद्ध नहीं होन लगा।
अल्प वस्त ते महद बिगारे,
बिल्कुल छोटी जी गल नाल बड़ा वड्डा काम बिगाड़ रहे। पृथ्वी चंद अपना काम छोटा है, पर इस छोटे जे काम करके तू अपना बड़ा कुछ बिगाड़ रहे है।
क्यों तू कर तो बिना विचारे,
बिना विचार करके हो जा काम कर रहे है।
सदरी सभा सुनत तिस थाना,
सारी सभा उस वेले सुन रही सी जदो गुरु रामदास साहब जी ने ए वचन कहे।
कहे न समझे ओ महद अजाना,
बड़ा वड्डा अनजान है पृथ्वी, सतगुरां दे बार बार कहण ते भी नहीं समझिया।
कहत पयो विपरे ही फेरे,
फिर अगो उल्टा ही बोलिया। जदों सतगुरां ने फिर कहा ना भी हाले भी दस दे, फिर अगो उल्टा बोलिया, पृथ्वी बोलिया।
पत्तरी ते क्या बनव बडेरे,
कहण लगा जी मैं उन्हां चिट्ठियां दे नाल कोई वड्डा बन जाना, ओ केड़ा खजाना सी जेड़ा मैं रख के अपने कोल वड्डा बन जाना। कहिंदा ओ केड़ा खजाना सी, उन्हां नाल मैं केड़ा वड्डा बनना।
कै टिग राख राज के लेवो,
जां ओ चिट्ठियां रख के मैं किसे कोल राज लै लेना सी, उन्हां नाल मैनू राजा बना देना सी किसे ने, ओ केड़ा राज पदवी देण वालियां चिट्ठियां सी।
दुर्लभ वस्त क्या तिस ते सेवो,
केड़ी कोई दुर्लभ चीज सी, जेड़े कोई हीरे मोती मिलने सी मैनू चिट्ठियां नाल, ओदे च केड़ा कोई हीरे जवाहर रात पए हुए ने।
सुन श्री रामदास बच कहे, बड़े आई तो वो भाग ना है।
धन गुरु रामदास साहब जी महाराज जी बोले, कहन लगे पृथ्वी चंद तेरिया भागा च बड़ियाई नहीं लिखी हुई, तेरिया भागा च बड़ियाई नहीं लिखी, निंदा ही लिखी हुई है। पातशाह कहते तेरिया भागा च बड़ियाई नहीं लिखी हुई।
कहां लायक राज कमावे, दुर्लभ वस्त बिन भाग ना पावे।
जो नलायका तू किथे राज कमाउण जोगा, सतगुरु कहते तू तां नलायक है, तू कहना भी मैं राज प्राप्त कर लेना चिट्ठियां नाल। पातशाह कहते तेनू किथे राज मिलना नलायका, तू तां नलायक है, दुर्लभ वस्तु प्राप्त करनी तेरे भागा च नहीं लिखी हुई कि तू कोई दुर्लभ वस्तु प्राप्त कर ले ਉਹ ਤੇਰਿਆਂ ਭਾਗਾਂ ਚ ਨੀ ਲਿਖੀ ਹੋਈ
ਬੁੱਢੇ ਆਦਤ ਸਿੱਖ ਸਭ ਹੇਰੇ
ਮਹਾਰਾਜ ਜੀ ਦੇ ਬਚਨ ਸਾਰੇ ਸੁਣ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਹੋਰ ਸਿੱਖ ਵੇਖ ਰਹੇ ਨੇ
ਤਬ ਸੋ ਜਾਮਾ ਧਰਿਓ ਅਗੇਰੇ
ਉਹ ਜਿਹੜਾ ਚੋਲਾ ਸੀ ਨਾ ਮਹਾਰਾਜ ਜੀ ਨੇ ਅੱਗੇ ਰੱਖ ਦਿੱਤਾ ਪ੍ਰਿਥਵੀ ਚੰਦ ਦੇ ਕੋਲ
ਕਯੋ ਗੁਰੂ ਜਾਮਾ ਪਿਕ ਲਿਓ
ਮਹਾਰਾਜ ਜੀ ਨੇ ਚੋਲਾ ਅੱਗੇ ਰੱਖਿਆ ਤੇ ਚੋਲਾ ਅੱਗੇ ਰੱਖ ਕੇ ਨਾ ਪ੍ਰਿਥਵੀ ਚੰਦ ਨੂੰ ਕਹਿੰਦੇ ਪ੍ਰਿਥਵੀ ਚੰਦ ਵੇਖ ਲੈ ਚੋਲਾ ਧਿਆਨ ਨਾਲ ਵੇਖੀ
ਹੈ ਕਿ ਨਹੀਂ ਤੋ ਗਰ ਕੋ ਏਉ
ਚੋਲਾ ਤੂੰ ਹੀ ਪਾਉਣਾ ਕਿ ਜੇ ਕਿਸੇ ਹੋਰ ਦਾ ਸਤਿਗੁਰੂ ਜੀ ਪੂਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਨਿਚੋੜ ਕਿਤੇ ਇਹ ਨਾ ਕਹਿ ਦੇਵੇ ਮੁੜ ਕੇ ਵੀ ਮੇਰਾ ਥੋੜੀ ਹੈ ਜੀ ਮਹਾਰਾਜ ਜੀ ਕਹਿੰਦੇ ਦੱਸ ਆ ਚੋਲਾ ਤੂੰ ਹੀ ਪਾਉਣਾ ਨਾ ਇਹ ਤੇਰੇ ਅੰਗਾਂ ਨਾਲ ਹੀ ਲੱਗਦਾ ਨਾ ਤੇਰਾ ਹੀ ਹੈ ਨਾ ਅੱਗੇ ਚੋਲਾ ਕਰਕੇ ਸਤਿਗੁਰੂ ਜੀ ਪੁੱਛਦੇ ਨੇ
ਦੇਖਿਓ ਧਰਿਓ ਕਯੋ ਇਹ ਮੇਰਾ
ਚੋਲਾ ਅੱਗੇ ਰੱਖਿਆ ਤੇ ਵੇਖ ਕੇ ਪ੍ਰਿਥਵੀ ਚੰਦ ਨੂੰ ਹੁਣ ਇਹ ਭੁੱਲਿਆ ਹੋਇਆ ਸੀ ਵੀ ਇਸੇ ਦੀ ਜੇਬ ਚ ਮੈਂ ਪਾਈਆਂ ਨੇ ਚਿੱਠੀਆਂ ਤੇ ਕਹਿਣ ਲੱਗਾ ਜੀ ਹਾਂ ਮੇਰਾ ਹੀ ਹੈ ਇਹ ਮੈਂ ਹੀ ਪਾਉਣਾ ਇਹ ਮੇਰਾ ਹੀ ਚੋਲਾ ਹੈ
ਘਰ ਤੇ ਕਿਨ ਆਨੇ ਹੋ ਇਸ ਬੇਰਾ
ਘਰੋਂ ਕੌਣ ਲਾਇਆ ਇਹਨੂੰ ਇੱਥੇ ਇਹ ਤਾਂ ਘਰ ਪਿਆ ਹੋਇਆ ਸੀ ਇੱਥੇ ਕਿਵੇਂ ਆ ਗਿਆ ਇੱਥੇ ਨੂੰ ਕੌਣ ਲੈ ਕੇ ਆਇਆ
ਗੁਰੂ ਕਹਿਓ ਇਸ ਜੇਬ ਮਝਾਰੀ
ਮਹਾਰਾਜ ਜੀ ਕਹਿੰਦੇ ਬੈਠਾ ਰਿਹਾ ਪ੍ਰਿਥਵੀ ਚੰਦ ਹੁਣੇ ਪਤਾ ਲੱਗ ਜਾਂਦਾ ਕਿਵੇਂ ਆਇਆ ਪਾਤਸ਼ਾਹ ਕਹਿੰਦੇ ਆ ਜਿਹੜਾ ਚੋਲਾ ਹੈ ਇਹਦੀਆਂ ਜੇਬਾਂ ਦੇ ਵਿੱਚ
ਨਿਜ ਘਰ ਸੋ ਅਬ ਲਿਓ ਨਿਕਾਰੀ
ਇਹਦੀਆਂ ਜੇਬਾਂ ਚੋਂ ਆਪਣੇ ਹੱਥ ਨਾਲ ਕੱਢ ਕਾਗਜ਼ ਇਹਦੇ ਵਿੱਚ ਕੀ ਹੈ ਜੇਬਾਂ ਦੇ ਮਹਾਰਾਜ ਜੀ ਪ੍ਰਿਥਵੀ ਚੰਦ ਨੂੰ ਕਹਿੰਦੇ ਕਹਿੰਦੇ ਆਪਣੇ ਹੱਥ ਦੇ ਨਾਲ ਇਹਦੀਆਂ ਜੇਬਾਂ ਫਰੋਲ ਵੀ ਇਹਦੇ ਵਿੱਚ ਕਿਹੜੇ ਕਾਗਜ਼ ਪਏ ਹੋਏ ਨੇ
ਕਹਿਣ ਲੱਗਿਓ ਮੈਂ ਤੋ ਨੈ ਪਾਈ
ਕਹਿੰਦਾ ਜੀ ਮੈਨੂੰ ਕੀ ਪਤਾ ਮੈਂ ਤਾਂ ਨਹੀਂ ਪਾਇਆ ਇਹਦੇ ਵਿੱਚ ਕੁਝ ਮੈਂ ਨਹੀਂ ਇਹਦੇ ਵਿੱਚ ਕੋਈ ਚਿੱਠੀਆਂ ਪਾਈਆਂ ਹੋਈਆਂ ਫਿਰ ਵੀ ਨਹੀਂ ਮੰਨਿਆ ਪ੍ਰਿਥਵੀ ਚੰਦ ਫਿਰ ਵੀ ਇਹੀ ਜਵਾਬ ਕਹਿੰਦਾ ਜੀ ਮੈਂ ਇਹਦੇ ਚ ਨਹੀਂ ਕੁਝ ਪਾਇਆ ਹੋਇਆ
ਇਸ ਮੈਂ ਪਾਤੀ ਕਹਿੰਦੇ ਆਈ
ਇਹਦੇ ਚ ਭਲਾ ਚਿੱਠੀਆਂ ਕਿੱਥੋਂ ਆ ਜਾਣੀਆਂ ਨੇ ਮੈਂ ਤਾਂ ਇਹਦੇ ਚ ਪਾਈਆਂ ਨਹੀਂ
ਸ਼੍ਰੀ ਮੁਖ ਪਾਨਿਓ ਨੇ ਦੇਰੀ ਕਰੀ ਜੈ
ਮਹਾਰਾਜ ਜੀ ਕਹਿੰਦੇ ਵੀ ਪ੍ਰਿਥਵੀ ਚੰਦ ਗੱਲਾਂ ਕਰਕੇ ਦੇਰੀ ਨਾ ਕਰ
ਨਿਜ ਘਰ ਤੇ ਕਾਗਜ਼ ਨਿਕਸੀ ਜੈ
ਕਰ ਵੀ ਆਪਣੇ ਹੱਥੀ ਕੱਢ ਕਾਗਜ਼ ਦੇ ਵਿੱਚ ਜਿਹੜੇ ਪਾਏ ਹੋਏ ਨੇ ਜੇਬਾਂ ਚ
ਜਪਿਓ ਲਾਜ ਤੇ ਸਭਾ ਮਝਾਰਾ
ਪ੍ਰਿਥਵੀ ਚੰਦ ਇਹ ਵੀ ਨਹੀਂ ਸੀ ਕਹਿ ਸਕਦਾ ਵੀ ਮੈਂ ਨਹੀਂ ਕੱਢਦਾ ਅੱਗੋਂ ਕਿਉਂਕਿ ਉਸ ਵੇਲੇ ਝੂਠਾ ਫੜਿਆ ਜੋ ਗਿਆ ਸੀ ਤੇ ਚਿਪੇ ਚੋਰ ਵਾਂਗੂ ਲਾਜ ਦੇ ਨਾਲ ਸ਼ਰਮ ਨਾਲ ਸਿਰ ਨੀਵਾ ਕਰਦਾ ਪਤਾ ਵੀ ਚਿੱਠੀਆਂ ਇਹਦੇ ਵਿੱਚ ਹੀ ਨੇ ਮੈਂ ਇਹਦੇ ਚ ਪਾਈਆਂ ਸਨ ਪਰ ਕਹਿੰਦੇ ਹੁਣ ਨਾ ਨਹੀਂ ਕਰ ਸਕਦਾ ਅੱਗੋਂ
ਜੇਬ ਵਿਖੇ ਆਪਣੋ ਕਰ ਡਾਰਾ
ਵੇਲੇ ਜੇਬ ਦੇ ਵਿੱਚ ਆਪਣਾ ਹੱਥ ਪਾਇਆ
ਗਨ ਕਾਗਜ਼ ਸੇ ਸਕਲ ਨਿਕਾਸੇ
ਹੋਰ ਵੀ ਕੁਝ ਕਾਗਜ਼ ਪਏ ਹੋਏ ਸਾਰੇ ਬਾਹਰ ਕੱਢੇ ਹਨ
ਸਭ ਲੈ ਕਰ ਸਤਿਗੁਰ ਨਿਜ ਪਾਸੇ
ਸਾਰੇ ਕਾਗਜ਼ ਮਹਾਰਾਜ ਕਹਿੰਦੇ ਲਿਆ ਇਧਰ ਸਾਡੇ ਕੋਲ ਦੇ ਦੇ
ਪੱਤਰੀ ਦੋਨੋ ਤੁਰਤ ਨਿਕਾਰੀ ਬਿਸਮਤ ਪੇ ਸਭ ਸਭਾ ਨਿਹਾਰੀ
ਉਹਨਾਂ ਕਾਗਜ਼ਾਂ ਚੋਂ ਦੋ ਚਿੱਠੀਆਂ ਵੱਖਰੀਆਂ ਕਰਕੇ ਸਤਿਗੁਰਾਂ ਨੇ ਪੁਖਾ ਦਿੱਤੀਆਂ ਵੀ ਆਹ ਨੇ ਉਹ ਦੋ ਚਿੱਠੀਆਂ ਜਿਹੜੀਆਂ ਸ੍ਰੀ ਅਰਜਨ ਦੇਵ ਜੀ ਨੇ ਲਾਹੌਰ ਤੋਂ ਲਿਖ ਕੇ ਭੇਜੀਆਂ ਸੀ ਸਾਰੀ ਸੰਗਤ ਬੈਠੀ ਵੇਖ ਕੇ ਸਭ ਹੈਰਾਨ ਹੋ ਗਏ ਸਭ ਵਿਸਮਾਦ ਵਿੱਚ ਚਲੇ ਗਏ ਵੀ ਇਹਨੇ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਸਹੁੰ ਤੱਕ ਖਾਧੀ ਹੈ ਵੀ ਮੇਰੇ ਕੋਲ ਕੋਈ ਨਹੀਂ ਆ ਵੇਖੋ ਇਹਦੇ ਚੋਲੇ ਵਿੱਚੋਂ ਇਹਦੇ ਘਰੋਂ ਮੰਗਾਇਆ ਚੋਲਾ ਇਹਦੇ ਚੋਲੇ ਦੇ ਖੀਸੇ ਵਿੱਚੋਂ ਹੀ ਇਹ ਚਿੱਠੀਆਂ ਨਿਕਲੀਆਂ ਨੇ
ਪਰ ਪਰ ਧਰ ਕਰ ਗੁਰੂ ਉਚਾਰੀ ਕਿਆ ਗੁਰਮੁਖ ਇਹ ਕਰੋ ਵਿਚਾਰੀ
ਮਹਾਰਾਜ ਜੀ ਨੇ ਉਹ ਚਿੱਠੀਆਂ ਆਪਣੇ ਹੱਥ ਚ ਰੱਖੀਆਂ ਤੇ ਵੇਖ ਕੇ ਨਾ ਚਿੱਠੀਆਂ ਵੱਲ ਤੇ ਪਾਤਸ਼ਾਹ ਕਹਿੰਦੇ ਦੱਸ ਪ੍ਰਿਥੀਆ ਇਹ ਗੁਰਮੁਖਾਂ ਵਾਲੀਆਂ ਰੀਤੀਆਂ ਨੇ ਆ ਜਿਹੜਾ ਕੰਮ ਤੂੰ ਕੀਤਾ ਇਹ ਗੁਰਮੁਖਾਂ ਵਾਲਾ ਕੰਮ ਆ ਗੁਰਮੁਖ ਏਦਾਂ ਕਰਦੇ ਹੁੰਦੇ ਨੇ ਏਦਾਂ ਗੁਰੂ ਰਾਮਦਾਸ ਸਾਹਿਬ ਜੀ ਬੋਲੇ
ਵੱਡੋ ਗਰੀਬ ਕਪਟ ਤੇ ਹੀਣਾ ਨਹੀਂ ਕੁਟਲਤਾ ਦੀਰਗ ਮੀਣਾ
ਕਹਿੰਦੇ ਬਾਹਰੋਂ ਤਾਂ ਬੜਾ ਗਰੀਬ ਬਣਿਆ ਹੋਇਆ ਵੀ ਮੈਂ ਬੜਾ ਨਿਮਾਣਾ ਆ ਪਾਤਸ਼ਾਹ ਕਹਿੰਦੇ ਤੂੰ ਤਾਂ ਮੀਣਾ ਆ ਮੀਣਾ ਉਸ ਦਿਨ ਤੋਂ ਬਾਅਦ ਬਾਬੇ ਪ੍ਰਿਥਵੀ ਚੰਦ ਦਾ ਨਾਂ ਪੈ ਗਿਆ ਮੀਣਾ ਇਹਦੀ ਜਿਹੜੀ ਅੱਲ ਚੱਲੀ ਅੱਗੇ ਹੰਸ ਬੰਸ ਚੱਲੀ ਉਹਨਾਂ ਨੂੰ ਵੀ ਮੀਣੇ ਕਹਿੰਦੇ, ਇਹਨਾਂ ਨੂੰ ਜਿਹੜਾ ਮੰਨੇ ਉਹ ਵੀ ਮੀਣਾ। ਇਸੇ ਕਰਕੇ ਪੰਜ ਪਿਆਰੇ ਜਦੋਂ ਹੁਕਮ ਕਰਦੇ ਨੇ ਨਾ ਤੇ ਕਹਿੰਦੇ ਭਾਈ ਮੀਣਿਆਂ ਦੀ ਸੰਗਤ ਨਹੀਂ ਕਰਨੀ, ਮੀਣੇ ਮਸੰਦ ਰਾਮ ਰਾਈਏ ਨੜੀ ਮਾਰ ਕੁੜੀ ਮਾਰ ਇਹਨਾਂ ਦਾ ਸੰਗ ਨਹੀਂ ਕਰਨਾ। ਤੇ ਉਹਨਾਂ ਵਿਚ ਮੀਣੇ ਪਹਿਲਾਂ ਕਹੇ ਜਾਂਦੇ ਨੇ। ਮੀਣੇ ਕੌਣ ਨੇ? ਜਿਹੜੇ ਪ੍ਰਿਥੀ ਚੰਦ ਵਰਗੇ। ਮੀਣਾ ਕਿਹਨੂੰ ਕਹਿੰਦੇ ਨੇ? ਮੀਸਣੇ ਨੂੰ, ਜਿਹੜਾ ਬਾਹਰੋਂ ਕੁਝ ਹੋਰ ਕਰੇ ਅੰਦਰੋਂ ਕੁਝ ਹੋਰ ਰੱਖੇ ਬਿਰਤੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੀਣਿਆ ਆ ਵੇਖ ਤੇਰਾ ਪਾਪ ਉਗੜ ਕੇ ਬਾਹਰ ਆ ਗਿਆ।
ਔਰਤ ਲੋ ਹੱਠ ਕੋ ਨਿਰਭਈਆ ਪਯੋ ਨਿਲਾਇਕ ਗੁਰ ਕੁਲ ਮਹੀਆ।
ਅੰਤ ਤੱਕ ਆਪਣਾ ਹੱਠ ਨਿਭਾਇਆ ਤੂੰ ਨੀ ਮੰਨਿਆ। ਮਹਾਰਾਜ ਕਹਿੰਦੇ ਅੰਤ ਤੱਕ ਆਪਣਾ ਹੱਠ ਨਿਭਾਇਆ ਤੂੰ ਗੁਰੂ ਦੇ ਕੁਲ ਚ ਨਲਾਇਕ ਜੰਮਿਆ, ਤੂੰ ਗੁਰੂ ਦੇ ਕੁਲ ਵਿਚ ਮਹਾਨ ਲਾਇਕ ਜੰਮਿਆ ਹੈ।
ਸਤੰਤ ਸਹਿਤ ਤੋਏ ਕੋ ਤਿਆਗਾ ਨਹੀਂ ਊਚ ਪਦ ਇਸ ਕੇ ਭਾਗਾ।
ਮਹਾਰਾਜ ਜੀ ਕਹਿੰਦੇ ਜਾ ਤੇਰੀ ਸੰਤਾਨ ਸਮੇਤ ਤੈਨੂੰ ਤਿਆਗਿਆ, ਤੂੰ ਗੁਰੂ ਘਰ ਤੋਂ ਛੇਕਿਆ ਗਿਆ ਪ੍ਰਿਥੀਏ, ਤੇਰੀ ਸੰਤਾਨ ਵੀ ਛੇਕੀ ਗਈ ਹੈ, ਤੇਰੇ ਭਾਗਾਂ ਵਿਚ ਉੱਚੀ ਪਦਵੀ ਨੀ ਲਿਖੀ ਹੋਈ ਨਾ ਤੇਰੀ ਸੰਤਾਨ ਦੇ ਭਾਗਾਂ ਚ ਲਿਖੀ ਹੋਈ ਹੈ।
ਲਿਓ ਅਚਲ ਅਪ ਜਸ ਜਗ ਮਾਈ ਕਿਆ ਇਨ ਕੀਨ ਮਿਟਿਓ ਪੁਨ ਨਾਈ।
ਤੇਰਾ ਹੁਣ ਸਾਰੇ ਸੰਸਾਰ ਚ ਅਚਲ ਅਪ ਜਸ ਹੋਣਾ, ਅਚਲ ਅਪ ਜਸ ਹੀ ਹੋਣਾ। ਜਦੋਂ ਵੀ ਇਸ ਇਤਿਹਾਸ ਵਾਚਿਆ ਜਾਏਗਾ ਤੈਨੂੰ ਲਾਹਨਤਾਂ ਹੀ ਪੈਣਗੀਆਂ, ਤੇਰੇ ਨਾਂ ਦਾ ਅਪ ਜਸ ਹੀ ਹੋਵੇਗਾ। ਪ੍ਰਿਥੀ ਚੰਦ ਕੀ ਖੱਟ ਲਿਆ ਦੱਸ ਤੂੰ ਇਹਦੇ ਵਿਚੋਂ ਕੀ ਕਮਾ ਲਿਆ?
ਇਸ ਕੀ ਸਤੰ ਉਪਜੇ ਜੋਏ ਗੁਰ ਸਿੱਖਣ ਕੇ ਸਿੱਖ ਸੋਏ।
ਮਹਾਰਾਜ ਜੀ ਕਹਿੰਦੇ ਇਹਦੀ ਜਿਹੜੀ ਸੰਤਾਨ ਹੈ ਨਾ ਉਹ ਕਦੇ ਸਤਿਕਾਰ ਯੋਗ ਨਹੀਂ ਹੋਵੇਗੀ, ਉਹ ਗੁਰਸਿੱਖਾਂ ਦੇ ਸਿੱਖ ਬਣਨਗੇ ਅੱਗੇ ਜਾ ਕੇ, ਗੁਰਸਿੱਖਾਂ ਦੇ ਵੀ ਦਾਸ ਹੋ ਕੇ ਬਣਨਗੇ ਰਹਿਣਗੇ।
ਤੋ ਸੰਗਤ ਕੋ ਮੇਲ ਬਣੇ ਹੈ ਨਾ ਤੁਰ ਵਹਿਰ ਮੁਖੀ ਏ ਰਹੇ।
ਮਹਾਰਾਜ ਜੀ ਕਹਿੰਦੇ ਤੇਰੀ ਸੰਗਤ ਦੇ ਜਿਹੜੇ ਤੇਰੀ ਸੰਗਤ ਕਰਨ ਵਾਲੇ ਨੇ ਉਹਨਾਂ ਦੀ ਗੁਰਸਿੱਖਾਂ ਦੀ ਗੁਰਸਿੱਖ ਉਹਨਾਂ ਮੀਣਿਆਂ ਦੀ ਸੰਗਤ ਨਹੀਂ ਕਰਨਗੇ। ਤੂੰ ਮੀਣਾ, ਤੇਰੀ ਸੰਗਤ ਕਰਨ ਵਾਲੇ ਵੀ ਮੀਣੇ ਤੇ ਗੁਰੂ ਕੇ ਸਿੱਖ ਤੇਰੇ ਵਰਗੇ ਮੀਣਿਆਂ ਦੀ ਸੰਗਤ ਨਹੀਂ ਕਰਨਗੇ, ਉਹ ਬਾਹਰ ਮੁਖੀ ਹੋ ਕੇ ਰਹਿਣਗੇ।
ਜਥਾ ਪੁੱਤਰ ਸੋ ਕਿਉਂ ਜੁਜਾਤੀ।
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਗੁਰੂ ਰਾਮਦਾਸ ਸਾਹਿਬ ਜੀ ਨੇ।
ਜਦ ਨੇ ਮਾਨੀ ਮਨ ਬਾਤੀ,
ਫੇਰ ਵੀ ਇਹਨੇ ਆਪਣੀ ਮਹਾਰਾਜ ਜੀ ਦੀ ਗੱਲ ਨਹੀਂ ਮੰਨੀ।
ਰਾਜ ਭਾਗ ਤੇ ਕਰਿਓ ਸੁਬਾਰ।
ਜਿਵੇਂ ਰਾਜਾ ਜੁਜਾਤੀ ਹੋਇਆ ਨਾ, ਉਹਨੇ ਆਪਣੇ ਪੁੱਤਰ ਨੂੰ ਰਾਜ ਭਾਗ ਸੰਭਾਲਣ ਵਾਸਤੇ ਕਿਹਾ ਸੀ, ਉਹਨੇ ਗੱਲ ਨਹੀਂ ਮੰਨੀ, ਪਰ ਰਾਜੇ ਜੁਜਾਤੀ ਨੇ ਉਹਨੂੰ ਰਾਜ ਭਾਗ ਤੋਂ ਬਾਹਰ ਕਰ ਦਿੱਤਾ ਸੀ। ਕਹਿੰਦੇ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਤਿਆਗ ਦਿੱਤਾ ਹੈ।
ਤਥਾ ਕਰੀ ਗੁਰ ਸੁਤ ਸੋ ਜਾਰ।
ਉਹੀ ਗੱਲ ਗੁਰੂ ਸਾਹਿਬ ਜੀ ਨੇ ਪ੍ਰਗਟ ਕੀਤੀ ਜੋ ਰਾਜੇ ਜੁਜਾਤੀ ਨੇ ਕੀਤੀ ਸੀ।
ਸੁਨ ਬੁੱਢਾ ਬੋਲੇ ਹੋ ਸ਼ੁਭ ਮਤ ਕੀ।
ਲਾਗੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਉਹ ਬੋਲੇ ਸ਼ੁਭ ਮਤ ਦੇਣ ਵਾਸਤੇ।
ਦੇਖੋ ਕਹਾਂ ਕਰੀ ਬ੍ਰਿਤ ਚਿਤ ਕੀ।
ਕਹਿੰਦੇ ਜੀ ਵੇਖੋ ਪ੍ਰਿਥੀ ਚੰਦ ਨੇ ਆਪਣੇ ਮਨ ਦੀ ਕਿਹੋ ਜਿਹੀ ਬਿਰਤੀ ਬਣਾਈ ਹੋਈ, ਏਡੀ ਖੋਟੀ ਬਿਰਤੀ, ਏਡੀ ਨੀਚ ਬਿਰਤੀ। ਗੁਰੂ ਘਰ ਦਾ ਸਪੁੱਤਰ ਹੋਵੇ ਤੇ ਉਹਦੇ ਮਨ ਚ ਇਹੋ ਜਿਹੀ ਖੋਟੀ ਬਿਰਤੀ? ਕਹਿੰਦੇ ਕਿਹੋ ਜਿਹੀ ਬਿਰਤੀ ਇਹਨੇ ਆਪਣੇ ਚਿੱਤ ਦੀ ਧਾਰਨ ਕੀਤੀ ਹੋਈ ਹੈ।
ਪਿਤ ਗੁਰ ਕੋ ਸਰਭਾਗ ਨਾ ਜਾਣਿਓ ਕਰੋ ਛੁਪਾਵ ਮਹਿਦ ਛਲ ਠਾਨਿਓ।
ਇਹਨੇ ਪਿਤਾ ਗੁਰੂ ਨੂੰ ਸਰਭਾਗ ਨਹੀਂ ਸਮਝਿਆ, ਇਹਨੇ ਨਹੀਂ ਜਾਣਿਆ ਕਿ ਮੈਂ ਜਿਨ੍ਹਾਂ ਅੱਗੇ ਝੂਠ ਪਿਆ ਬੋਲਦਾ ਉਹ ਅੰਤਰਜਾਮੀ ਸਭ ਕੁਝ ਜਾਣੀ ਜਾਣਨ ਵਾਲੇ ਨੇ। ਪਿਤਾ ਗੁਰੂ ਨੂੰ ਸਰਵਗ ਨਹੀਂ ਜਾਣਿਆ ਔਰ ਉਹਨਾਂ ਅੱਗੇ ਬੜਾ ਵੱਡਾ ਭਾਰੀ ਛੁਪਾਵ ਕੀਤਾ, ਲੁਕਾ ਕੀਤਾ ਔਰ ਵੱਡਾ ਭਾਰੀ ਛਲ ਕੀਤਾ, ਕਪਟ ਕੀਤਾ ਹੈ।
ਅਲਪਗਿਆਨ ਸੰਗ ਕਪਟ ਪੁਜੇ ਹੈ ਹੋਤ ਅਪਰ ਅਪਰੇ ਕਰ ਜੈ।
ਬਾਬਾ ਜੀ ਕਹਿੰਦੇ ਉਹ ਪ੍ਰਿਥੀ ਚੰਦ ਜਿਹੜੇ ਬੰਦੇ ਅਲਪੱਗ ਹੁੰਦੇ ਨੇ ਉਹਨਾਂ ਅੱਗੇ ਕਪਟ ਚੱਲ ਜਾਂਦਾ, ਉਹਨਾਂ ਅੱਗੇ ਹੋਰ ਦਾ ਹੋਰ ਵਿਖਾ ਦੇਈਦਾ, ਪਰ ਸਰਬੱਗ ਅੱਗੇ ਕਪਟ ਨਹੀਂ ਚੱਲਦਾ ਹੈ। ਸਰਬੱਤ ਸਭ ਕੁਝ ਜਾਣਦਾ ਹੈ। ਅਲਪੱਗ ਦੇ ਅੱਗੇ ਕਪਟ ਚੱਲ ਜਾਂਦਾ ਹੈ, ਉੱਥੇ ਕੁਝ ਹੋਰ ਦਾ ਹੋਰ ਵਿਖਾ ਦਿੱਤਾ ਜਾਂਦਾ ਹੈ।
ਤੁਮਰੇ ਬਿਖੇ ਨਾ ਨਿਸ਼ਚਾ ਤਰਿਓ, ਨਿਜ ਸਮਾਨ ਲਖ ਭੋ ਕਰਿਓ।
ਤੇਰੇ ਮਾੜੇ ਭਾਗ ਨੇ ਪ੍ਰਿਥੀ ਚੰਦ, ਕਿ ਗੁਰੂ ਘਰ ਵਿਚ ਜਨਮ ਲੈ ਕੇ ਵੀ ਤੂੰ ਇਹ ਖੋਟੀ ਬਿਰਤੀ ਧਾਰਨ ਕੀਤੀ ਹੈ। ਤੇ ਬਾਬਾ ਬੁੱਢਾ ਜੀ ਗੁਰੂ ਰਾਮਦਾਸ ਸਾਹਿਬ ਨੂੰ ਕਹਿੰਦੇ, ਸਤਿਗੁਰੂ ਜੀ ਇਹਨੇ ਤਾਂ ਤੁਹਾਨੂੰ ਆਪਣੇ ਵਰਗਾ ਹੀ ਸਮਝਿਆ, ਵੀ ਜਿਹੋ ਜਿਹਾ ਮੈਂ ਅਣਜਾਣ ਤੇ ਅਲਪਾਗਾਂ ਏਦਾਂ ਦੇ ਹੀ ਗੁਰੂ ਜੀ ਹੋਣਗੇ। ਆਪ ਜੀ ਦੀ ਸਰਬਗਤਾ ਨੂੰ ਇਹਨੇ ਨਹੀਂ ਜਾਣਿਆ, ਤੁਹਾਨੂੰ ਆਪਣੇ ਵਰਗਾ ਆਪਣੇ ਸਮਾਨ ਨਹੀਂ ਜਾਣਿਆ, ਤੁਹਾਡੇ ਤੇ ਨਿਸ਼ਚਾ ਨਹੀਂ ਰੱਖਿਆ।
ਨਿਜ ਛਲ ਪ੍ਰਗਟ ਪਇਓ ਮਨ ਜਾਣਿਓ, ਲੱਜਤ ਵੈ ਕੇ ਕਛ ਨਾ ਬਖਾਨਿਓ।
ਕਹਿੰਦੇ ਉਸ ਵੇਲੇ ਸਾਰੀ ਸਭਾ ਹੈਰਾਨ ਸੀ, ਕਈਆਂ ਨੇ ਆਪਣੇ ਦੰਦਾਂ ਥੱਲੇ ਉਂਗਲੀਆਂ ਦਿੱਤੀਆਂ, ਵੀ ਇਹ ਕਿੱਦਾਂ ਦੀ ਖੇਡ ਵਰਤ ਗਈ, ਕਿ ਅਸੀਂ ਤਾਂ ਪ੍ਰਿਥੀ ਚੰਦ ਨੂੰ ਬੜਾ ਚੰਗਾ ਸਮਝਦੇ ਸੀ, ਇਹ ਤਾਂ ਬੜਾ ਕਪਟੀ ਨਿਕਲਿਆ, ਛਲੀਆ ਨਿਕਲਿਆ, ਕਈ ਸਿੱਖਾਂ ਨੇ ਵੇਖ ਲਿਆ ਉਸ ਵੇਲੇ। ਕਹਿੰਦੇ ਉਸ ਵਕਤ ਸਾਰੇ ਸਿੱਖ ਇਸ ਤਰ੍ਹਾਂ ਵੇਖ ਰਹੇ ਨੇ, ਤੇ ਪ੍ਰਿਥੀ ਚੰਦ ਨੇ ਜਦੋਂ ਵੇਖਿਆ ਵੀ ਮੇਰਾ ਕਪਟ ਉਗੜ ਕੇ ਆ ਗਿਆ, ਬੜਾ ਲੱਜਤ ਹੋਇਆ, ਬੜਾ ਸ਼ਰਮਿੰਦਾ ਹੋਇਆ ਪ੍ਰਿਥੀ ਚੰਦ, ਪਰ ਕੁਝ ਬੋਲ ਨਹੀਂ ਸਕਿਆ, ਹੁਣ ਇਹਨੂੰ ਬੋਲੀ ਨਹੀਂ ਆਉਂਦੀ।
ਨੀਚ ਗਰੀਬ ਕਰ ਬੈਠੇ ਹੋ ਰਹੇ ਹੋ, ਕਟਕ ਬਾਪ ਸਭ ਇਨ ਕੋ ਸਯੋ।
ਹੁਣ ਨੀਵੀਂ ਕਰਕੇ ਬੈਠਾ ਰਿਹਾ ਪ੍ਰਿਥੀ ਚੰਦ, ਜਿੰਨੇ ਲੋਕਾਂ ਨੇ ਕੌੜੇ ਬੋਲ ਬੋਲੇ ਸਾਰੇ ਸੁਣਦਾ ਰਿਹਾ, ਸਾਰੇ ਸੁਣ ਕੇ ਸਹਾਰਦਾ ਰਿਹਾ।
ਜਥਾ ਪ੍ਰਧਾਨ ਕਾਚ ਕੋ ਹੀਰਾ, ਵੰਚਕਤਾ ਕਰ ਹੈ ਮਤ ਤੀਰਾ।
ਜਿਵੇਂ ਕੱਚ ਦਾ ਬਣਿਆ ਹੀਰਾ ਜਦੋਂ ਲਿਆ ਕੇ ਰੱਖ ਦਿੱਤਾ ਜਾਵੇ ਨਾ, ਤੇ ਜਿਹੜਾ ਮਤ ਵਾਲਾ ਸਿਆਣਾ ਬੰਦਾ ਉਹ ਵੀ ਸਮਝ ਲੈਂਦਾ ਵੀ ਇਹ ਹੀਰਾ, ਉਹ ਕੱਚ ਦੇ ਹੀਰੇ ਨੂੰ ਵੀ ਹੀਰਾ ਸਮਝ ਲੈਂਦਾ ਸਿਆਣਾ ਬੰਦਾ।
ਜਬੈ ਤੀਰ ਹੀਰਾ ਹੋਏ ਸਾਜੋ, ਪਰਖੇ ਉਹ ਜਾਏ ਤਜੇ ਸਭ ਕਾਚੋ।
ਕਹਿੰਦੇ ਜਦੋਂ ਉਹਦੇ ਕੋਲ ਵਧੀਆ ਪੱਕਾ ਮਜ਼ਬੂਤ ਹੀਰਾ, ਅਸਲੀ ਹੀਰਾ ਲਿਆ ਕੇ ਰੱਖ ਦਿੱਤਾ ਜਾਂਦਾ ਨਾ ਕੱਚ ਦੇ ਹੀਰੇ ਕੋਲ, ਤੇ ਫਿਰ ਪਰਖ ਹੋ ਜਾਂਦੀ ਵੀ ਇਹ ਕੱਚ ਹੈ ਤੇ ਪੱਕ ਹੈ, ਇਹ ਪੱਕਾ ਹੀਰਾ। ਫਿਰ ਉਦੋਂ ਕੱਚੇ ਹੀਰੇ ਨੂੰ ਤਿਆਗ ਦਿੰਦੇ ਨੇ ਲੋਕ, ਤੇ ਪੱਕੇ ਹੀਰੇ ਨੂੰ ਗ੍ਰਹਿਣ ਕਰਦੇ ਨੇ।
ਜਬ ਸ਼੍ਰੀ ਅਰਜਨ ਪਰਖੇ ਸਾਚੇ, ਪੂਰੋ ਤਬ ਪੂਰੋ ਕੱਚ ਪਾਚੇ।
ਜਦੋਂ ਗੁਰੂ ਅਰਜਨ ਸਾਹਿਬ ਜੀ ਪਰਖੇ ਗਏ ਵੀ ਇਹ ਸੱਚੇ ਨੇ, ਤੇ ਝੂਠਾ ਪ੍ਰਿਥੀ ਚੰਦ ਸਾਬਤ ਹੋ ਗਿਆ ਵੀ ਇਹ ਕੂੜਾ ਹੈ, ਇਹ ਝੂਠਾ ਹੈ।
ਤਬ ਸ਼੍ਰੀ ਰਾਮਦਾਸ ਦੁਆ ਪਾਤੀ, ਧਰ ਕਰ ਬਾਚੀ ਹਿਤ ਕਰ ਥਾਤੀ।
ਫਿਰ ਮਹਾਰਾਜ ਜੀ ਨੇ ਉਹ ਦੋਵੇਂ ਚਿੱਠੀਆਂ ਪੜ੍ਹੀਆਂ ਜਿਹੜੀਆਂ ਲਿਖੀਆਂ ਹੋਈਆਂ ਸੀ, ਫਿਰ ਉਹ ਦੋ ਚਿੱਠੀਆਂ ਗੁਰੂ ਰਾਮਦਾਸ ਸਾਹਿਬ ਬੜੇ ਪਿਆਰ ਨਾਲ ਪੜ੍ਹਨ ਲੱਗੇ।
ਅਤ ਪਰ ਸਨ ਉਰ ਪਠ ਕਰ ਪਏ, ਉਨ ਪਾਈ ਬਿਰਦ ਕੇ ਕਰ ਦਏ।
ਬੜੀਆਂ ਪਿਆਰ ਵਾਲੀਆਂ ਤੁਕਾਂ ਲਿਖੀਆਂ ਹੋਈਆਂ ਜਦੋਂ ਸਤਿਗੁਰਾਂ ਨੇ ਪੜ੍ਹੀਆਂ ਤੇ ਬੜੇ ਪ੍ਰਸੰਨ ਹੋਏ ਗੁਰੂ ਰਾਮਦਾਸ ਸਾਹਿਬ, ਬੜੇ ਖੁਸ਼ ਹੋਏ, ਤੇ ਫਿਰ ਉਹ ਦੋਵੇਂ ਚਿੱਠੀਆਂ ਬਾਬਾ ਬੁੱਢਾ ਸਾਹਿਬ ਨੂੰ ਦਿੱਤੀਆਂ। ਬਾਬਾ ਬੁੱਢਾ ਜੀ ਆ ਲੋ ਤੁਸੀਂ ਵੀ ਪੜ੍ਹੋ ਵੀ ਕੀ ਲਿਖਿਆ ਹੋਇਆ।
ਆਇਸ ਦਈ ਪਠੋ ਕਿਮ ਅਹੈ, ਸਭ ਗੁਰ ਕੋ ਆਸ਼ੇ ਤੁਮ ਲੈ।
ਮਹਾਰਾਜ ਜੀ ਨੇ ਆਗਿਆ ਦਿੱਤੀ, ਬਾਬਾ ਬੁੱਢਾ ਜੀ ਲੋ ਤੁਸੀਂ ਵੀ ਪੜ੍ਹੋ ਇਹਦੇ ਚ ਕੀ ਆਸ਼ਾ ਲਿਖਿਆ ਹੋਇਆ। ਤੁਸੀਂ ਸਾਰੇ ਗੁਰੂਆਂ ਦਾ ਆਸ਼ਾ ਜਾਣਦੇ ਹੋ, ਵੱਡੇ ਗੁਰੂਆਂ ਦੇ ਵੀ ਤੁਸੀਂ ਦਰਸ਼ਨ ਕੀਤੇ ਨੇ, ਆ ਚਿੱਠੀਆਂ ਚ ਜਿਹੜੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ ਤੁਸੀਂ ਪੜ੍ਹ ਕੇ ਸੁਣੋ ਔਰ ਇਹਨਾਂ ਨੂੰ ਵਿਚਾਰੋ।
ਤਬ ਬੁੱਢੇ ਪੜ ਸਬਨ ਸੁਣਾਏ, ਸੁੰਦਰ ਸ਼ਬਦ ਨਵੋ ਜੋ ਬਣਾਏ।
ਬਾਬਾ ਸਾਹਿਬ ਜੀ ਨੇ ਉਹ ਸ਼ਬਦ ਸਾਰਾ ਪੜ੍ਹ ਕੇ ਸਾਰੀ ਸੰਗਤ ਨੂੰ ਸੁਣਾਇਆ।
ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਵਿਲਪ ਕਰੇ ਚਾਤ੍ਰਕ ਕੇ ਨਿਆਇ।
ਸਾਰੀਆਂ ਪੰਕਤੀਆਂ ਬੜੇ ਪਿਆਰ ਨਾਲ ਧਿਆਨ ਨਾਲ ਬਾਬਾ ਬੁੱਢਾ ਜੀ ਨੇ ਪੜ੍ਹ ਕੇ ਸੁਣਾਈਆਂ।
ਸਭਾ ਸੁਨਤ ਸਭ ਹੀ ਮੁੱਧ ਲਹੇ, ਧੰਨ ਧੰਨ ਸ਼੍ਰੀ ਅਰਜਨ ਕਹੇ।
ਸਭਾ ਬੜੀ ਪ੍ਰਸੰਨ ਹੋਈ, ਸਭ ਨੇ ਆਖਿਆ ਗੁਰੂ ਅਰਜਨ ਸਾਹਿਬ ਧਨ ਨੇ, ਗੁਰੂ ਅਰਜਨ ਸਾਹਿਬ ਧਨ ਹਨ।
ਅਨੁਜ ਵਡਾਈ ਸੁਨ ਦੁਖ ਪਾਵਤ, ਜਰ ਤਰਦਾ ਕੁਛ ਬਸ ਨਾ ਬਸਾਵਤ।
ਚੰਦ ਸੁਣ ਸੁਣ ਕੇ ਦੁਖੀ ਹੁੰਦਾ, ਛੋਟੇ ਭਰਾ ਦੀ ਵਡਿਆਈ ਸੁਣ ਸੁਣ ਕੇ ਜੜਦਾ, ਪਰ ਇਹਦਾ ਕੋਈ ਬਸ ਨੀ ਚੱਲਦਾ।
ਇਮ ਪ੍ਰਿਥੀਆ ਬੈਠਿਓ ਮੁਰ ਜਾਈ, ਉਨ ਬੁੱਢੇ ਸੰਗ ਗੁਰੂ ਅਲਾਈ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾਈ ਤੇ ਪ੍ਰਿਥੀ ਚੰਦ ਮੁਰਝਾਇਆ ਹੋਇਆ ਬੈਠਾ ਤੇ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ,
ਸ੍ਰੀ ਨਾਨਕ ਕੇ ਤੁਮ ਬਹੁ ਪਿਆਰੇ, ਗੁਰ ਅੰਗਦ ਸ੍ਰੀ ਅਮਰ ਨਿਹਾਰੇ।
ਮਹਾਰਾਜ ਜੀ ਕਹਿੰਦੇ, ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ, ਤੁਸੀਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਹਨ।
ਗੁਰਤ ਅਜਰ ਜਰਨ ਔਰ ਮਾਈ, ਸ੍ਰੀ ਅਰਜਨ ਅਬ ਪਯੋ ਕੇ ਨਾਈ।
ਹੁਣ ਤੁਸੀਂ ਵੇਖੋ ਬਾਬਾ ਬੁੱਢਾ ਜੀ ਕਿ ਗੁਰਤਾ ਗੱਦੀ ਦੇ ਇਸ ਅਜਰ ਜਰਨ ਦੀ ਬਿਰਤੀ ਗੁਰੂ ਅਰਜਨ ਸਾਹਿਬ ਦੇ ਵਿਚ ਆ ਗਈ ਹੈ ਜਾਂ ਨਹੀਂ ਆਈ, ਗੁਰਤਾ ਗੱਦੀ ਦੇ ਇਸ ਅਜਰ ਨੂੰ ਜਰਨ ਦਾ ਭਾਵ ਇਹਨਾਂ ਵਿਚ ਆਇਆ ਜਾਂ ਨਹੀਂ ਆਇਆ।
ਜੇਕਰ ਤੁਮੋ ਸੁਹਾਵਤ ਆਛੇ, ਇਸੇ ਬਿਠਾਵੇਂ ਹਮ ਨਿਜ ਪਾਛੇ।
ਬਾਬਾ ਜੀ ਤੁਸੀਂ ਸਲਾਹ ਦਿਓ ਕਿ ਜੇ ਸਾਡੇ ਤੋਂ ਬਾਅਦ ਇਹ ਗੁਰਤਾ ਗੱਦੀ ਦਾ ਭਾਰ ਇਹ ਸਹਾਰਨਗੇ, ਤੇ ਜੇ ਤੁਹਾਨੂੰ ਚੰਗਾ ਲੱਗੇ ਤੇ ਅਸੀਂ ਆਪਣੇ ਤੋਂ ਬਾਅਦ ਇਹਨਾਂ ਨੂੰ ਗੁਰੂ ਬਣਾ ਦਈਏ।
ਗੁਰਤਾ ਉਚਿਤ ਸੋ ਔਰ ਨਾ ਕੋਈ, ਇਨ ਸਮ ਗੁਣ ਕਹੋ ਕਿਸ ਮੈਂ ਹੋਈ।
ਗੁਰਤਾ ਗੱਦੀ ਦੇ ਉਚਿਤ ਇਸ ਵੇਲੇ ਹੋਰ ਕੋਈ ਨਹੀਂ, ਇਨ੍ਹਾਂ ਦੇ ਸਮਾਨ ਹੋਰ ਕਿਸੇ ਚ ਕੋਈ ਗੁਣ ਨਜ਼ਰ ਨਹੀਂ ਆਉਂਦਾ।
ਸੁਨ ਬੁੱਢੇ ਕਰ ਜੋਰ ਉਚਾਰਾ, ਇਹ ਸੇਵਕ ਕੀ ਵਸਤ ਉਦਾਰਾ।
ਬਾਬਾ ਬੁੱਢਾ ਜੀ ਬੋਲੇ, ਕਹਿੰਦੇ ਮਹਾਰਾਜ ਇਹ ਤਾਂ ਸੇਵਕ ਦੀ ਵਸਤੂ ਹੈ, ਗੁਰਤਾ ਜਿਹੜਾ ਸੇਵਾ ਕਰਦਾ ਉਹਨੂੰ ਮਿਲਦੀ ਹੈ, ਇਹ ਸੇਵਕ ਦੀ ਵਸਤੂ ਹੈ।
ਅਜਰ ਜਰਨ ਆਦਿਕ ਗੁਣ ਹੋਏ, ਇਸ ਕੀ ਲਾਇਕ ਜਾਣੇ ਸੋਏ।
ਅਜਰ ਨੂੰ ਜਰਨ ਵਾਲੇ ਗੁਣਾਂ ਦੇ ਧਾਰਦੇ ਨੇ, ਇਹੀ ਇਸ ਗੁਰਤਾ ਗੱਦੀ ਦੇ ਲਾਇਕ ਨੇ। ਗੁਰੂ ਅਰਜਨ ਸਾਹਿਬ ਵੀ ਗੁਰਤਾ ਗੱਦੀ ਦੇ ਲਾਇਕ ਨੇ।
ਸ੍ਰੀ ਅਰਜਨ ਮੈਂ ਪਰਖੇ ਸਾਰੇ, ਤੁਮ ਤੇ ਅਪਰ ਸੁਮਤ ਕੋ ਤਾਰੇ।
ਮਹਾਰਾਜ ਤੁਸੀਂ ਸਾਰੇ ਗੁਣ ਗੁਰਤਾ ਗੱਦੀ ਵਾਲੇ ਇਹਨਾਂ ਵਿਚ ਪਰਖੇ ਨੇ, ਹੁਣ ਤੁਹਾਡੇ ਤੋਂ ਵੱਧ ਮਤ ਕਿਹਦੇ ਵਿਚ ਹੈ ਜਿਹੜਾ ਇਹ ਪਰਖ ਕਰ ਸਕੇ। ਮਹਾਰਾਜ ਇਹ ਤਾਂ ਤੁਸੀਂ ਪਰਖ ਲਿਆ ਇਹਨਾਂ ਨੂੰ, ਇਸ ਕਰਕੇ ਇਹੀ ਗੁਰਤਾ ਗੱਦੀ ਦੇ ਹੱਕਦਾਰ ਨੇ।
ਇਨ ਸਮ ਸੇਵਕ ਅਪਰ ਨਾ ਬੀਓ, ਜਿਮ ਆਇਸ ਮੈਂ ਵਾਸਾ ਕੀਓ।
ਇਹਨਾਂ ਦੇ ਸਮਾਨ ਕੋਈ ਹੋਰ ਨਹੀਂ ਹੈ ਸੇਵਕ, ਇਹਨਾਂ ਨੇ ਤੁਹਾਡੀ ਆਗਿਆ ਸਤ ਕਰਕੇ ਮੰਨੀ ਹੈ, ਆਪ ਜੀ ਦਾ ਹੁਕਮ ਸਤ ਸਤ ਕਰਕੇ ਮੰਨਿਆ ਹੈ।
ਦੋਹਰਾ ਪ੍ਰੇਮਾ ਤੁਰ ਅਤ ਦੁਖ ਲਿਓ, ਸੰਮਤ ਦੋਏ ਬਿਤਾਏ।
ਤੁਹਾਡੇ ਪ੍ਰੇਮ ਚ ਆਤਰ ਹੋ ਕੇ ਬੜੇ ਦੁਖੀ ਹੋ ਕੇ ਰਹੇ ਨੇ ਲਾਹੌਰ ਤੁਹਾਡੇ ਵਿਛੋੜੇ ਵਿਚ, ਤੇ ਇਕ ਨਹੀਂ ਦੋ ਮਹੀਨੇ ਨਹੀਂ ਦੋ ਸਾਲ ਤੁਹਾਡਾ ਵਿਛੋੜਾ ਚੱਲਿਆ ਲਾਹੌਰ ਚ ਰਹਿ ਕੇ ਤੁਹਾਡਾ ਹੁਕਮ ਮੰਨਿਆ, ਦੋ ਸਾਲਾਂ ਤੱਕ ਲਾਹੌਰ ਵਿਚ ਰਹੇ ਨੇ।
ਆਇਸ ਪਾਏ ਸੋ ਆਪ ਕੀ, ਆਪ ਦਰਸ਼ਨ ਕੋ ਆਏ।
ਹੁਣ ਵੀ ਇਹ ਤਾਂ ਆਏ ਨੇ ਕਿਉਂਕਿ ਤੁਹਾਡੀ ਆਗਿਆ ਹੋਈ ਤੇ ਆਏ ਨੇ, ਤੁਹਾਡਾ ਹੁਕਮ ਹੋਇਆ ਤੇ ਆਏ ਨੇ ਆਪ ਜੀ ਦੇ ਦਰਸ਼ਨਾਂ ਵਾਸਤੇ, ਨਹੀਂ ਤਾਂ ਹੁਣ ਵੀ ਨਹੀਂ ਸੀ ਆਉਣਾ ਇਹਨਾਂ ਆਪਣੇ ਆਪ, ਇਹ ਤਾਂ ਆਪ ਜੀ ਨੇ ਹੁਕਮ ਕਰਕੇ ਸੱਦਿਆ ਤੇ ਆਏ ਹਨ। ਮਹਾਰਾਜ ਤੁਹਾਡੇ ਹੁਕਮ ਦੇ ਵਿਚ ਚੱਲੇ ਨੇ, ਇਹ ਗੁਰਤਾ ਗੱਦੀ ਦੇ ਹੱਕਦਾਰ ਨੇ, ਇਸ ਇਹਨਾਂ ਨੂੰ ਹੀ ਗੁਰਤਾ ਗੱਦੀ ਬਣ ਆਉਂਦੀ ਹੈ। ਤੇ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਵਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਰ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤ ਕੈ ਸਦਾ ਸੰਗ
ਨੀਦਾਰਾਂ ਆਧਾਰ
ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਏ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਵਸਤ
ਨਾਨਕ ਓਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਜੁੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਜੁੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਰੂਪ ਸਾਧ ਸੰਗਤ ਜੀ ਉਹ ਬੇਨਤੀ ਹੈ ਕਿ ਮੌਸਮ ਦੀ ਤਬਦੀਲੀ ਨੂੰ ਮੁੱਖ ਰੱਖਦੇ ਹੋਏ ਕੱਲ ਤੋਂ ਸ਼ਾਮ ਦੇ ਦੀਵਾਨ ਵਿਚ 15 ਮਿੰਟ ਦੇ ਸਮੇਂ ਦੀ ਤਬਦੀਲੀ ਕੀਤੀ ਗਈ ਹੈ ਗੁਰ ਇਤਿਹਾਸ ਦੀ ਕਥਾ ਕੱਲ ਨੂੰ 5:45 ਤੋਂ ਲੈ ਕੇ 6:45 ਤੱਕ ਕੀਰਤਨ ਸੋਦਰ ਸਾਹਿਬ 6:45 ਤੋਂ ਲੈ ਕੇ 7:45 ਤੱਕ ਪਾਠ ਸ੍ਰੀ ਰਹਿਰਾਜ ਸਾਹਿਬ 7:30 ਤੋਂ ਲੈ ਕੇ 7:30 ਤੱਕ ਆਰਤੀ ਕੀਰਤਨ 7:30 ਤੋਂ ਲੈ ਕੇ 8:30 ਤੱਕ ਸ਼ਬਦ ਚੌਕੀ ਅਤੇ ਸਾਰੀ ਸਮਾਪਤੀ 8:30 ਤੋਂ 10:00 ਹੋਵੇਗੀ ਆਪ ਸਭ ਸੰਗਤਾਂ ਨੇ ਸਮਾਂ ਨੋਟ ਕਰਕੇ ਸਮੇਂ ਸਿਰ ਗੁਰੂ ਘਰ ਵਿਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ